ਖਰੀਦ ਸਕਦੇ ਹੋ।
ਜਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਰਣਜੀਤ ਸਿੰਘ 905-454-8000। ਜੀ ਹਾਂ 905-454-8000।
ਗ੍ਰੈਂਡ ਓਪਨਿੰਗ, ਗ੍ਰੈਂਡ ਓਪਨਿੰਗ, ਅਕਾਲ ਟਰੱਕ ਲਿਊਬ ਦੀ ਗ੍ਰੈਂਡ ਓਪਨਿੰਗ। ਤੁਹਾਡੇ ਜਾਣੇ ਪਹਿਚਾਣੇ ਰਾਜਾ ਜਾਂ ਫਿਰ ਜੈਸ ਟਰੱਕ ਦੀ ਬਿਹਤਰੀਨ ਕੁਆਲਿਟੀ ਸਰਵਿਸ ਦੇ ਨਾਲ ਫਿਰ ਵਾਰੰਟੀ। ਅਕਾਲ ਟਰੱਕ ਐਂਡ ਲਿਊਬ
ਡਰਾਈਵ ਥਰੂ,
ਅਕਾਲ ਟਰੱਕ ਐਂਡ ਲਿਊਬ
ਟਰੱਕ ਵਾਸ਼,
ਅਕਾਲ ਟਰੱਕ ਐਂਡ ਲਿਊਬ
ਰਿਪੇਅਰ,
ਅਕਾਲ ਟਰੱਕ ਐਂਡ ਲਿਊਬ
ਟਾਇਰ ਸਰਵਿਸ,
ਅਕਾਲ ਟਰੱਕ ਐਂਡ ਲਿਊਬ। ਕਾਲ ਜੈਸ 416-889-0303-1776 ਮਾਇਰ ਸਾਈਡ ਡਰਾਈਵ ਇਨ ਮਿਸਿਸਾਗਾ, ਅਕਾਲ ਟਰੱਕ ਐਂਡ ਲਿਊਬ।
ਖੁਸ਼ਖਬਰੀ, ਮਿਲਸਟ੍ਰੀਮ ਆਟਾ ਡਾਇਬਟੀਜ਼ ਕੈਨੇਡਾ ਦੀ ਸਪੋਰਟ ਦੇ ਲਈ ਤੁਹਾਡੇ ਵਾਸਤੇ ਲਿਆ ਆਈ ਮਲਟੀਗ੍ਰੇਨ ਆਟਾ, ਜਿਸ ਵਿੱਚ ਹੈ ਬ੍ਰਾਊਨ ਕਣਕ, ਕਾਲਾ ਚਣਾ, ਸੋਇਆਬੀਨ, ਬਾਜਰਾ ਤੇ ਅਲਸੀ। ਇਹ ਸਭ ਚੀਜ਼ਾਂ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਬਹੁਤ ਹੀ ਲਾਭਦਾਇਕ ਨੇ। ਅੱਜ ਹੀ ਆਪਣਾ ਮਿਲਸਟ੍ਰੀਮ ਮਲਟੀਗ੍ਰੇਨ ਆਟੇ ਦਾ ਨਵਾਂ ਪੈਕ ਕਰ ਲਿਆਓ, ਜੋ ਕਿ ਹੈ ਤਾਕਤ ਨਾਲ ਭਰਪੂਰ ਤੇ ਹਰ ਗ੍ਰੋਸਰੀ ਸਟੋਰ ਤੇ ਉਪਲਬਧ।
WTR 770 ਤੋਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸਾਡਾ ਪ੍ਰੋਗਰਾਮ ਪੇਸ਼ ਹੁੰਦਾ ਹੈ। ਔਰ ਮੇਰਾ ਨੰਬਰ ਹੈ 416-970-5005। ਰੀਅਲ ਸਟੇਟ, ਤੁਸੀਂ ਕੋਈ ਪ੍ਰੋਪਰਟੀ ਖਰੀਦਣੀ, ਕੋਈ ਵੇਚਣੀ, ਉਹਦੇ ਲਈ ਸੰਪਰਕ ਕਰਨਾ ਹੈ। 416-970-5005 ਮੇਰਾ ਨੰਬਰ ਹੈ। ਇਸ ਸਮੇਂ ਮੇਰੇ ਨਾਲ ਸਰਦਾਰ ਕੁਲਤਾਰ ਸਿੰਘ ਜੀ ਨੇ, ਜਿਹੜੇ ਕਿ ਅੰਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਨੇ। ਕੱਲ ਅੰਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਅਤੇ ਨਾਲ ਦੀ ਨਾਲ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇੱਕ ਪ੍ਰੈਸ ਰਿਲੀਜ਼ ਕੀਤੀ ਗਈ ਹੈ, ਜਿਸ ਦੇ ਵਿੱਚ 1998 ਦਾ ਜੋ ਅਕਾਲ ਤਖ਼ਤ ਸਾਹਿਬ ਤੋਂ ਸੰਦੇਸ਼ ਆਇਆ ਸੀਗਾ ਕਿ ਉਸ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਕੋਈ ਵੀ ਸ਼ਾਦੀ ਕਰਨ ਦੇ ਲਈ ਅਗਰ ਉਹਨਾਂ ਨੂੰ ਬੈਂਕਟ ਹਾਲ ਜਾਂ ਰਿਜ਼ੋਰਟ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਉਹ ਠੀਕ ਨਹੀਂ ਹੈ, ਉਹ ਸਹੀ ਨਹੀਂ ਹੈ। ਇਹ ਇਸ ਸਮੇਂ ਏਡੀ ਵੱਡੀ ਚਿੰਤਾ ਦਾ ਵਿਸ਼ਾ ਕਿਉਂ ਬਣ ਗਿਆ ਅੰਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਅਤੇ ਅੰਟਾਰੀਓ ਗੁਰਦੁਆਰਾ ਕਮੇਟੀ ਦਾ, ਇਹਦੇ ਬਾਰੇ ਇਹਨਾਂ ਦੇ ਵਿਚਾਰ ਜਾਣਾਂਗੇ। ਸਵਾਗਤ ਹੈ ਪ੍ਰੋਗਰਾਮ ਖੌਰਸਾਰ ਦੇ ਵਿੱਚ ਕੁਲਤਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ, ਸੋ ਕੀ ਕਾਰਨ ਹੋ ਗਿਆ ਕਿ ਇਸ ਸਮੇਂ ਤੁਹਾਨੂੰ ਇਹ ਜਿਹੜੀ ਹੈ ਰਿਲੀਜ਼ ਕਰਨੀ ਪੈ ਗਈ ਪ੍ਰੈਸ ਰਿਲੀਜ਼, ਇਸ COVID-19 ਦੇ ਦੌਰਾਨ ਜਿੱਥੇ ਬਹੁਤ ਸਾਰੇ ਵਿਆਹ ਸ਼ਾਦੀਆਂ ਨੇ ਜਿਹੜੇ ਉਹ ਰੱਦ ਹੋ ਚੁੱਕੇ ਨੇ, ਕਿ ਕੀ ਇਸ ਸਮੇਂ ਕੁਛ ਐਸਾ ਹੈਪਨ ਹੋ ਰਿਹਾ ਕਮਿਊਨਿਟੀ ਦੇ ਵਿੱਚ ਕਿ ਲੋਕ ਗੁਰੂ ਘਰ ਨੂੰ ਛੱਡ ਕੇ ਜ਼ਿਆਦਾਤਰ ਬੈਂਕਟ ਹਾਲ ਜਾਂ ਰਿਜ਼ੋਰਟਸ ਵੱਲ ਜਾ ਰਹੇ ਨੇ ਜਿੱਥੇ ਸ਼ਾਦੀਆਂ ਕਰਵਾ ਰਹੇ ਨੇ ਉੱਥੇ ਜਾ ਕੇ?
ਹਾਂਜੀ, ਇਹ ਪਿਛਲੇ ਜਿਹੜੇ ਮੇਰੇ ਲੋਕ ਬੀਤਣੀ ਗੱਲ ਹੀ ਹੈ, ਫਿਰ ਉਦੋਂ ਵੀ ਹੋਏ ਆ ਇੱਕ ਦੋ ਵਿਆਹ, ਪਹਿਲਾਂ ਵੀ ਸੀਗਾ, ਕਿਉਂਕਿ ਇਹਦੇ ਵਿੱਚ ਬਹੁਤੀ ਇਹ ਗੱਲ ਨਹੀਂ ਹੈਗੀ ਵੀ ਇਹ ਕਿਉਂ ਹੋ ਰਹੇ, ਸਾਨੂੰ ਅਵੇਅਰਨੈਸ ਦੀ ਲੋੜ ਆ ਜੀ, ਕਿਉਂਕਿ ਅਸੀਂ ਭੁੱਲ ਜਾਂਦੇ ਹਾਂ, ਕਿਉਂਕਿ ਸਾਡੇ ਜਿਹੜਾ ਸਮਾਜ ਹੈ ਨਾ, ਅਸੀਂ ਬੜੀ ਤੇਜ਼ੀ ਨਾਲ ਚੱਲਦੇ, ਕਿਉਂਕਿ ਅਸੀਂ ਇੱਥੇ ਆਏ ਅਸੀਂ ਕਹਿੰਦੇ ਕਿ ਨਹੀਂ ਗੋਰਿਆਂ ਨੂੰ ਕਰਨਾ ਸਾਰਾ ਕੁਛ, ਪਰ ਜਦੋਂ ਅਸੀਂ ਡਗਿਆਈ ਚ ਜਾਂਦੇ ਹਾਂ, ਜਿਹੜੇ ਗੋਰੇ ਵੀ ਨੇ ਜਾਂ ਜਿਹੜੇ ਚਰਚਾ ਚ ਵਿਆਹ ਹੁੰਦੇ ਨੇ, ਉਹ ਜੇ ਇੱਕ ਇਟਾਲੀਅਨ ਬੈਂਕੜਾ ਸੀ ਉੱਥੇ ਜਦੋਂ ਗੱਲਬਾਤ ਚੱਲੀ ਤੇ ਉਹ ਕਹਿੰਦੇ ਸਾਡੇ ਜਿਹੜੇ ਵਿਆਹ ਨੇ, ਸਾਡੇ ਜਿਹੜੇ ਪਾਦਰੀ ਨੇ, ਉਹ ਇਹ ਗੱਲ ਕਹਿ ਦਿੰਦੇ ਨੇ ਵੀ ਅਸੀਂ ਜੇ ਤੁਸੀਂ ਕਿਸੇ ਬੈਂਕੜਾ ਚ ਜਾਂਦੇ ਅਸੀਂ ਜਗ੍ਹਾ ਤੇ ਜਾ ਕੇ ਵਿਆਹ ਕਰਨਾ, ਅਸੀਂ ਨਹੀਂ ਆਉਣਾ, ਅਸੀਂ ਵਿਆਹ ਨਹੀਂ ਕਰਦੇ ਤੇ ਜਾ ਕੇ, ਪਰ ਸਾਨੂੰ ਅਵੇਅਰਨੈਸ ਦੀ ਲੋੜ ਆ ਵੀ ਅਸੀਂ ਉਹ ਜਿਵੇਂ ਕਹਿੰਦੇ ਕੌਆ ਚੱਲਾ ਹੰਸਕੀ ਚਾਲ, ਆਪਦੀ ਚਾਲ ਭੁੱਲਦਾ, ਅਸੀਂ ਆਪਦੀ ਚਾਲ ਭੁੱਲ ਜਾਂਦੇ ਹਾਂ, ਸਾਡੇ ਜਿਹੜੇ ਗੁਰੂ ਘਰ ਨੇ ਤੇ ਇਸ ਕੰਮ ਲਈ ਹੋਈ ਨੇ, ਸਾਨੂੰ ਉੱਥੇ ਜ਼ਰੂਰ ਜਾ ਕੇ ਵਿਆਹ ਸ਼ਾਦੀ ਇੱਕੋ ਦੇਣਾ ਸਾਡੇ ਕੋਲ, ਜਿਹੜਾ ਅਸੀਂ ਗੁਰੂ ਤੋਂ ਕੁਛ ਮੰਗਣਾ ਵਾ, ਗੁਰੂ ਤਾਂ ਹਮੇਸ਼ਾ ਦਿੰਦਾ, ਪਰ ਉਹ ਦੇਣਾ ਜਾਣੀ ਇੱਕ ਸਾਡਾ ਜ਼ਿੰਦਗੀ ਦਾ ਆਹ ਦੇਣਾ, ਅਸੀਂ ਆਪਦੇ ਬੱਚਿਆਂ ਨੂੰ ਵੀ ਸਮਝਾਉਣਾ, ਆਪ ਵੀ ਸਮਝਣਾ
ਜੀ,
ਭਾਈ ਅਸੀਂ ਵਿਆਹ ਉੱਥੇ ਕਰਨਾ, ਬਾਕੀ ਤੁਹਾਡੀ ਮਰਜ਼ੀ ਨਾਲ ਜੋ ਤੁਸੀਂ ਮਰਜ਼ੀ ਕਰ ਲਓ, ਠੀਕ ਹੈ
ਜੀ।
ਸੋ ਉਹ ਇਹ ਅਵੇਅਰਨੈਸ ਦੀ ਲੋੜ ਆ, ਕੋਈ 1998 ਤੋਂ ਲੈ ਕੇ ਚੱਲਿਆ ਆ ਰਿਹਾ, ਕਿਉਂਕਿ ਉਦੋਂ ਵੀ, ਕਿਉਂਕਿ ਸਾਨੂੰ 5-10 ਸਾਲ ਬਾਅਦ ਅਸੀਂ ਭੁੱਲ ਜਾਂਦੇ ਵੀ ਅਸੀਂ ਕੀ ਕੀਤਾ, ਪਿੱਛੇ ਕੀ ਕਰਨਾ, ਸਾਡਾ ਕੀ ਇਤਿਹਾਸ ਆ, ਕੀ ਨਹੀਂ ਹੈਗਾ, ਉਹਦੇ ਲਈ ਵੀ ਚੇਤੇ ਹੀ ਕਰਾਉਣਾ ਪੈਂਦਾ ਸੀ। ਇਸ ਲਈ ਸੰਗਤਾਂ ਨੂੰ ਬੇਨਤੀ ਕਰਨਾ ਜਿਹੜੇ ਤੁਹਾਡੇ ਜ਼ਰੀਏ ਵੀ ਭਾਈ ਬੱਚਿਆਂ ਨੂੰ, ਠੀਕ ਆ ਬੱਚਿਆਂ ਦੀਆਂ ਹੈਵੀ ਹੋ ਜਾਂਦੇ ਨੇ ਜਦੋਂ ਉਹਨਾਂ ਦੀ ਵਿਆਹ ਸ਼ਾਦੀ ਹੁੰਦੀ ਆ, ਪਰ ਥੋੜੀਆਂ ਯਾਦਗਾਰ ਜਿਹੜੀਆਂ ਪਰੰਪਰਾਵਾਂ ਨੇ ਉਹ ਜ਼ਰੂਰ ਸਾਨੂੰ ਦੱਸਣੀਆਂ ਚਾਹੀਦੀਆਂ ਵੀ ਵਿਆਹ ਸੋਭਦੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਉੱਥੇ ਸਾਡੇ ਮਾਹੌਲ ਵੇਖ ਜਾਏ, ਸਾਡੀਆਂ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਵੀ ਤੁਸੀਂ ਉੱਥੇ ਵਿਆਹ ਕਰਾਓ, ਉਸ ਤੋਂ ਬਾਅਦ ਜਿਹੜੇ ਹੋਰ ਪ੍ਰੋਗਰਾਮ ਨੇ ਤੁਸੀਂ ਕਰ ਲਓ ਉੱਥੇ
ਜੀ। ਅੱਛਾ, ਕੁਝ ਇੱਕ ਬੈਂਕਟ ਹਾਲ ਜਾਂ ਫਿਰ ਰਿਜ਼ੋਰਟਸ ਵਾਲਿਆਂ ਨੇ ਬਿਲਕੁਲ ਜਿੱਥੇ ਇੱਕ ਬੈਂਕਟ ਹਾਲ ਆ ਉਹਦੇ ਨਾਲ ਇੱਕ ਐਸਾ ਰੂਮ ਬਣਾ ਦਿੱਤਾ ਹੈ ਜਿੱਥੇ ਕੋਈ ਉਹ ਕਹਿੰਦੇ ਆ ਕਿ ਇੱਥੇ ਅਸੀਂ ਕੋਈ ਸ਼ਰਾਬ ਨਹੀਂ ਇਸ ਰੂਮ ਦੇ ਵਿੱਚ ਵਰਤਾਉਂਦੇ, ਅਤੇ ਉੱਥੇ ਮਹਾਰਾਜ ਦਾ ਸਰੂਪ ਰੱਖ ਕੇ ਆਨੰਦ ਕਾਰਜ ਕਰ ਦਿੰਦੇ ਨੇ ਔਰ ਬਣੇ ਵੀ ਹੋਏ ਨੇ ਇਹ ਕੁਝ ਇੱਕ ਥਾਵਾਂ ਦੇ ਉੱਤੇ ਸਾਡੇ ਇੱਥੇ ਜਿੱਥੇ ਲੋਕ ਜਾ ਕੇ ਇਹ ਸ਼ਾਦੀ ਕਰਦੇ ਨੇ। ਕਿ ਉਹ ਜਗ੍ਹਾ ਵੀ ਵਰਜਿਤ ਹੈ ਕਿ ਬੈਂਕਟ ਹਾਲ ਦੇ ਨਾਲ ਜੇ ਕਿਸੇ ਨੇ ਸਿਰਫ ਆਨੰਦ ਕਾਰਜ ਦੇ ਪਰਪਸ ਦੇ ਲਈ ਕੋਈ ਐਸਾ ਰੂਮ ਨਾਲ ਹੋਰ ਬਣਾ ਲਿਆ?
ਮੈਂ ਤੁਹਾਨੂੰ ਪਹਿਲਾਂ ਵੀ ਅਰਜ ਕੀਤੀ ਹੈ ਜੀ, ਜਿਹੜੇ ਸਮਾਜ 'ਚ ਅਸੀਂ ਇੱਥੇ ਰਹਿ ਰਹੇ ਹਾਂ, ਇਹ ਸਮਾਜ ਸਾਡੇ ਨਾਲ ਪਹਿਲਾਂ ਕਿੰਨੀਆਂ ਚਰਚਾ ਵੀ ਸਰ ਹੋ ਗਈ, ਇਹ ਵਿਆਹ ਅਲਾਊਡ ਹੀ ਨਹੀਂ ਕਰਦੇ ਗੇ ਇਹ ਜਗ੍ਹਾ ਤੇ ਜਾ ਕੇ ਕਰਨ, ਫਿਰ ਅਸੀਂ ਕਿਉਂ ਕਰਦੇ ਹਾਂ? ਸਾਡੀ ਆਈਡੀਆ ਦੀਆਂ ਸੋਹਣੀਆਂ ਇਮਾਰਤਾਂ ਗੁਰੂ ਘਰਾਂ ਦੀਆਂ ਬਣੀਆਂ ਹੋਈਆਂ ਨੇ, ਅਸੀਂ ਕਿਉਂ ਨਹੀਂ ਉੱਥੇ ਜਾ ਕੇ ਕਰਨਾ ਚਾਹੁੰਦੇ? ਕਿਉਂਕਿ ਸਾਨੂੰ ਥੋੜੀ ਜਿਹੀ ਅਵੇਅਰਨੈਸ ਦੀ ਘਾਟ ਆ, ਸਾਨੂੰ ਥੋੜੀ ਜਿਹੀ ਅਸੀਂ ਉਹੀ ਤੁਹਾਨੂੰ ਜਿਹੜੀ ਗੱਲ ਪਹਿਲਾਂ ਕਹਿ ਰਿਹਾ ਵੀ ਅਗਲੀ ਕਊਆ ਚਲਾ ਹੰਸਕੀ ਚਾਲ ਆਪਦੀ ਚਾਲ ਭੁੱਲ ਜਾਂਦਾ ਨਾ ਉਹ, ਅਸੀਂ ਵੀ ਉਹੀ ਕੁ ਕਰਨਾ ਚਾਹੁੰਦੇ ਕਿ ਗੋਰੇ ਸਾਨੂੰ ਵੱਧ ਕਰਦੇ ਨੇ, ਪਰ ਵਿਆਹ ਸਾਨੂੰ ਗੁਰੂ ਘਰ ਵਿੱਚ ਹੀ ਕਰਨਾ ਚਾਹੀਦਾ ਤਾਂ ਜੋ ਜਿਹੜੀ ਪਰੰਪਰਾ ਵੀ ਰਹਿ ਸਕੇ ਉੱਥੇ। ਠੀਕ ਆ, ਉਹਨਾਂ ਨੇ ਰੂਮ ਬਣਾਏ ਨੇ, ਸਭ ਦੇ ਬਿਜ਼ਨਸ ਲਈ ਸਾਰਾ ਕੁਛ ਕੀਤਾ ਹੋਇਆ, ਪਰ ਆਪਣੀਆਂ ਆਈਡੀਆਂ ਬਿਲਡਿੰਗਾਂ ਕਹਿੰਦੇ ਲਈ ਬਣਾਈਆਂ ਜੀ, ਆਪਾਂ ਵਿਆਹ ਹੀ ਨਹੀਂ ਉੱਥੇ ਕਰਨਾ, ਥੱਲੇ ਮਰਗ ਦੇ ਭੋਗ ਹੀ ਪਾਉਣੇ ਫਿਰ
ਜੀ ਜੀ।
ਇਸ ਕਰਕੇ ਸਾਨੂੰ ਥੋੜਾ ਜਿਹਾ ਆਪ ਨੂੰ ਅਵੇਅਰਨੈਸ ਹੋਣਾ ਚਾਹੀਦਾ, ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ, ਬੱਚੇ ਸਿਆਣੇ ਨੇ ਔਰ ਜਿਹੜੇ ਬੱਚੇ ਸਿਆਣੇ ਆ ਉਹ ਸਮਝਦੇ ਵੀ ਇਸ ਗੱਲ ਨੂੰ, ਪਰ ਥੋੜੇ ਜਿਹੜੇ ਹੁੰਦੇ ਆ ਥੋੜੇ ਜਿਹੇ ਹੈਂਡ ਕਰਦੇ, ਕਈ ਵਾਰੀ ਸਾਨੂੰ ਮਾਪਿਆਂ ਨੂੰ ਵੀ ਨਹੀਂ ਸਮਝਾਉਣਾ ਹੁੰਦਾ ਬੱਚਿਆਂ ਨੂੰ, ਅਸੀਂ ਵੀ ਥੋੜਾ ਜਿਹਾ ਆਪਦਾ ਧੱਕਾ ਹੀ ਕਰਦੇ ਵੀ ਮਾਪਿਆਂ ਨਹੀਂ ਨਹੀਂ ਉੱਥੇ ਨਹੀਂ ਕਰਨਾ ਐਂ ਕਰਨਾ, ਸਾਨੂੰ ਥੋੜਾ ਜਿਹਾ ਬੈਠ ਕੇ ਗੁਰਦੁਆਰਾ ਕਮੇਟੀਆਂ ਨਾਲ ਵੀ ਅਸੀਂ ਗੱਲ ਕੀਤੀ ਸਾਰਿਆਂ ਨਾਲ ਰਲ ਕੇ ਵੀ ਉਹ ਜਦੋਂ ਕਿਸੇ ਨੇ ਵਿਆਹ ਸ਼ਾਦੀ ਕਰਨਾ ਤੇ ਉਹ ਬੱਚਿਆਂ ਨੂੰ ਲਿਆਉਣ ਉੱਥੇ ਸਪੈਸ਼ਲ, ਇਹਨਾਂ ਨੂੰ ਦੱਸਿਆ ਜਾਵੇ ਵੀ ਇਹਦਾ ਕੀ ਮਹੱਤਵ ਹੈ, ਇਹਦਾ ਕੀ ਮਹੱਤਵ ਆ ਦੋਹਾਂ ਥਾਵਾਂ ਦੇ ਵਿਆਹ ਕਰਾਉਣ ਦਾ
ਜੀ।
ਔਰ ਇਸ ਕਰਕੇ ਅਸੀਂ ਇਹ ਕਹਿੰਦੇ ਹਾਂ,
ਇਸ ਤੋਂ ਪਹਿਲਾਂ ਇੱਕ ਓਕਵੇਲ ਦੇ ਵਿੱਚ ਸ਼ਾਦੀ ਹੋਈ ਸੀ ਜਿੱਥੇ ਕੁਰਸੀ ਵੀ ਰੱਖੀ ਗਈ ਸੀ ਜਾਂ ਫਿਰ ਲਾੜੇ ਦੇ ਬੈਠਣ ਦੇ ਲਈ ਖਾਸ ਸੁਚੇਚਾ ਪ੍ਰਬੰਧ ਕੀਤਾ ਗਿਆ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਚੌਂਕੜੀ ਮਾਰ ਕੇ ਬੈਠ ਨਹੀਂ ਸਕਦੇ, ਉਹ ਵੀ ਕਾਫੀ ਇਸ਼ੂ ਬਣਿਆ ਸੀ। ਔਰ ਨਾਲ ਦੀ ਨਾਲ ਖਾਸ ਤੌਰ ਦੇ ਉੱਤੇ ਜਿਹੜਾ ਵੱਡਾ ਇਸ਼ੂ ਹੈ ਕੁਲਤਾਰ ਸਿੰਘ ਜੀ, ਉਹ ਇਹ ਵੀ ਹੈ ਕਿ ਜਿਹੜਾ ਅਸੀਂ ਇੱਕ ਪਲੈਨਰਸ ਨੂੰ, ਇਵੈਂਟ ਪਲੈਨਰਸ ਨੂੰ ਸਾਰੀ ਜ਼ਿੰਮੇਵਾਰੀ ਦੇ ਦਿੰਦੇ ਹਾਂ ਅਤੇ ਉਹ ਆ ਕੇ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਮਰਜ਼ੀ ਕਰਵਾਉਂਦੇ ਨੇ ਕਿ ਇੱਦਾਂ ਕਰੋ, ਇੱਦਾਂ ਕਰੋ, ਇੱਥੇ ਫੁੱਲ ਲਾਵੋ, ਇੱਥੇ ਆਹ ਕਰੋ, ਇੱਥੇ ਆਹ ਕਰੋ, ਇਹ ਵੀ ਇੱਕ ਵੱਡੀ ਸਮੱਸਿਆ ਕਿ ਜਿਹੜੇ ਇਵੈਂਟ ਪਲੈਨਰਸ ਨੇ ਉਹਨਾਂ ਨੂੰ ਆਪਣੀ ਮਰਜ਼ੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਤੋਂ ਨਹੀਂ ਕੀਤੀ ਜਾਂਦੀ ਗੀ ਅਤੇ ਉਹਨਾਂ ਨੂੰ ਇਹ ਜਿਹੜੇ ਰਿਜ਼ੋਰਟ ਵਾਲੀਆਂ ਥਾਵਾਂ ਨੇ ਉਹ ਜ਼ਿਆਦਾ ਪਾਉਂਦੀਆਂ ਨੇ।
ਇਹੀ ਗੱਲ ਹੈ ਜੀ, ਜਦੋਂ ਅਸੀਂ ਆਪਦਾ ਇਹ ਇਵੈਂਟ ਜ਼ਿੰਦਗੀ ਦਾ ਜਿਹਦੇ ਨਾਲ ਅਸੀਂ ਸਾਥ ਬਣਾਉਣਾ ਆਪਦਾ, ਇਹ ਵੀ ਅਸੀਂ ਇਹ ਪਲੈਨਿੰਗ ਕਰਾਉਂਦੇ ਹਾਂ, ਇਹ 'ਚ ਕਿੰਨੀ ਕੁ ਵੱਡੀ ਗੱਲ ਆ। ਤੁਸੀਂ ਠੀਕ ਆ, ਪਲੈਨਿੰਗ ਹੋਰ ਪਾਸੇ ਕਰਾਉਣੀ ਕਰਾ ਲਓ, ਗੁਰਦੁਆਰਾ ਸਾਹਿਬ ਆਲਰੇਡੀ ਇੰਨੇ ਸੁੰਦਰ ਜਿੱਥੇ ਸਾਡੇ ਗੁਰੂ ਸਾਹਿਬ ਸਾਹਿਬ ਸ਼ੋਭਿਤ ਨੇ, ਤੇ ਉੱਥੇ ਸਾਨੂੰ ਕਿਹੜੀ ਜ਼ਰੂਰਤ ਪੈ ਜਾਂਦੀ ਹੈ ਵੀ ਅਸੀਂ ਉਸ ਤੋਂ ਵੱਡੇ ਹੋ ਕੇ ਕਰੀਏ ਕੰਮ? ਗੁਰੂ ਸਾਹਿਬ ਤੋਂ ਤਾਂ ਜੀ ਅਸੀਂ ਵੱਡੇ ਹੈਗੇ, ਜਿਹੜਾ ਜਿੱਥੇ ਰੋਜ਼ ਉੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਰੋਜ਼ ਸੰਗਤ ਜਾਂਦੀ ਆ, ਅਸੀਂ ਸੰਗਤ ਤੋਂ ਵੱਡੇ ਨਹੀਂ ਹੈਗੇ। ਵਿਆਹ ਵਾਲੇ ਦਿਨ ਜੇ ਅਸੀਂ ਨੀਵੇਂ ਹੋ ਕੇ ਜਾਈਏ ਉੱਥੇ ਕਰੀਏ, ਮੇਰਾ ਖਿਆਲ ਨਹੀਂ ਸਾਨੂੰ ਜਿਹੜੇ ਪਲੈਨਰਾਂ ਦੀ ਲੋੜ ਹੈਗੀ ਆ। ਉਹ ਠੀਕ ਆ, ਗੁਰਦੁਆਰਾ ਤੋਂ ਬਾਹਰ ਜਿੱਥੇ ਜੋ ਉਹਨਾਂ ਨੇ ਕਰਨਾ ਕਰ ਲੈਣ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਵੀ ਅਸੀਂ ਬੇਨਤੀ ਕੀਤੀ ਆ ਭਾਈ ਤੁਸੀਂ ਇਹ ਆਪਦਾ ਸਪੈਸ਼ਲ ਲਿਖੋ ਵੀ ਜਿਹੜੇ ਤੁਹਾਡੇ ਵੈਡਿੰਗ ਪਲੈਨਰ ਨੇ ਉਹ ਗੁਰਦੁਆਰਾ ਤੋਂ ਬਾਅਦ ਜੋ ਮਰਜ਼ੀ ਕਰੋ, ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਮਰਿਆਦਾ ਚੱਲੂਗੀ
ਜੀ,
ਸਿੱਖ ਰਿਆਦਾ ਮਰਿਆਦਾ ਦੇ ਮੁਤਾਬਕ ਚੱਲਦੀ ਹੈ।
ਸੋ ਬਹੁਤ ਸਾਰੀਆਂ ਮੈਰਿਜਸ ਜਿਹੜੀਆਂ ਇੰਟਰਰੇਸ਼ੀਅਲ ਹੋ ਰਹੀਆਂ ਨੇ, ਇੱਕ ਲੜਕਾ ਜਾਂ ਲੜਕੀ ਸਿੱਖ ਧਰਮ ਦੇ ਵਿੱਚ ਹੁੰਦੀ ਹੈ ਔਰ ਉਸ ਤੋਂ ਬਾਅਦ ਕੋਈ ਉਸਦਾ ਬਾਹਰ ਆ ਜਾਂ ਜਿਹੜਾ ਉਹ ਕਿਸੇ ਹੋਰ ਧਰਮ ਦੇ ਵਿੱਚ ਹੁੰਦਾ, ਉਹਦੇ ਲਈ ਇਹ ਸਾਰਾ ਕੁਛ ਫਾਲੋ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਅਤੇ ਉਸ ਨੂੰ ਈਜ਼ੀ ਕਰਨਾ ਚਾਹੁੰਦੇ ਨੇ, ਅਜਿਹੇ ਸ਼ਾਦੀਆਂ ਵੀ ਦੇਖਣ ਨੂੰ ਆਈਆਂ ਨੇ। ਸੋ ਜਿੱਥੇ ਇੰਟਰਰੇਸ਼ੀਅਲ ਮੈਰਿਜ ਦੇ ਦੌਰਾਨ ਜਿਹੜੇ ਆਏ ਹੋਏ ਲੋਕ ਨੇ ਉਹਨਾਂ ਨੂੰ ਵੀ ਬੈਠਣਾ ਮੁਸ਼ਕਲ ਹੋ ਰਿਹਾ ਅਤੇ ਨਾਲ ਦੀ ਨਾਲ ਜੇ ਕਿਹੜਾ ਸ਼ਾਦੀ ਕਰਨ ਵਾਲਾ ਜਾਂ ਲਾੜਾ ਜਾਂ ਲਾੜੀ ਹੈ ਉਸ ਦੇ ਲਈ ਵੀ ਬੈਠਣਾ ਮੁਸ਼ਕਲ ਹੋ ਰਿਹਾ ਅਤੇ ਨਾਲ ਦੀ ਨਾਲ ਜਿਹੜੀਆਂ ਹੋਰ ਮਰਿਆਦਾ ਦੇ ਵਿੱਚ ਜਦੋਂ ਸਾਰਾ ਕੁਛ ਬੰਨ੍ਹ ਦਿੱਤਾ ਜਾਂਦਾ ਅਤੇ ਉਹਨੂੰ ਫਾਲੋ ਕਰਨਾ ਬਹੁਤ ਸਾਰੇ ਲੋਕਾਂ ਦੇ ਲਈ ਔਖਾ ਹੋ ਜਾਂਦਾ ਕਿ ਜੇ ਗੁਰਦੁਆਰਾ ਸਾਹਿਬ ਵਿਖੇ ਤੁਸੀਂ ਪੁਸ਼ ਕਰ ਰਹੇ ਹੋ ਸਾਰਾ ਕੁਛ ਅਕਾਲ ਤਖਤ ਸਾਹਿਬ ਦੇ ਸੰਦੇਸ਼ ਮੁਤਾਬਕ ਤਾਂ ਕੀ ਥੋੜ੍ਹੀ ਬਹੁਤੀ ਢਿੱਲ ਦਿੱਤੀ ਜਾ ਸਕਦੀ ਹੈ ਕੁਝ ਕੰਮਾਂ ਦੇ ਲਈ?
ਦੇਖੋ ਜੀ, ਜਿਹੜਾ ਸਿੱਖ ਧਰਮ ਆ ਉਹ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਮਾਡਰਨ ਧਰਮ ਹੈ ਬਿਲਕੁਲ, ਇਹਦੀ ਅਸੀਂ ਆਪ ਹੀ ਕੰਪਲੀਕੇਟ ਜਿਹਾ ਨੂੰ ਬਣਾ ਦਿੰਦੇ ਹਾਂ ਕਿ ਸਾਡੇ ਚਲੋ ਹੈਗੀਆਂ ਨੇ ਆਪਣੀਆਂ ਜਥੇਬੰਦੀਆਂ ਲਾ ਲਓ ਜਾਂ ਕੋਈ ਉਹ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਸਖ਼ਤ ਕਰਦੇ ਨੇ, ਪਰ ਮੇਰੇ ਹਿਸਾਬ ਨਾਲ ਜਾਂ ਸਿੱਖੀ ਸੰਕਲਪ ਤੋਂ ਦੇਖਿਆ ਜਾਵੇ ਬਾਬੇ ਨਾਨਕ ਦਾ ਸਿਧਾਂਤ ਆ ਜਿਹੜਾ ਉਹ ਬਹੁਤ ਹੀ ਸਰਲ ਹੈ, ਪਰ ਹਰ ਸਿੱਖ ਮੰਨ ਸਕਦਾ। ਜਿਹੜੀ ਵੀ ਬੈਠਣ ਦੀ ਗੱਲ ਕਰਦੇ ਜੀ, ਉਹ ਜਿਹੜੇ ਜਿਹੜੇ ਵੈਡਿੰਗ ਪਲੈਨਰ ਹੈਗੇ ਆ ਨਾ ਉਹ ਬੜਾ ਕੁਛ ਕਰਾਉਂਦੇ ਨੇ, ਤੁਸੀਂ ਵਿਆਹ ਤੋਂ ਪਹਿਲਾਂ ਚਾਰ ਚਾਰ ਮਹੀਨੇ ਬੱਚੇ ਪੰਜ ਪੰਜ ਮਹੀਨੇ ਬੜੀਆਂ ਟ੍ਰੇਨਿੰਗਾਂ ਲੈਂਦੇ ਨੇ ਤੇ ਕੀ ਉਹ 10 ਮਿੰਟ ਬੈਠਣ ਦੀ ਟ੍ਰੇਨਿੰਗ ਨਹੀਂ ਲੈ ਸਕਦੇ? ਬੈਠਣਾ ਕਿੰਨਾ ਔਖਾ ਵਾ ਨਾ ਇਹ, ਕਿਉਂਕਿ ਸਾਰੀ ਜ਼ਿੰਦਗੀ ਅਸੀਂ ਉਹ ਤੋਂ ਲੈ ਕੇ ਚੱਲਣਾ, ਜੇ ਅਸੀਂ 10 ਮਿੰਟ ਉਹਦੇ ਪੂਰੇ ਬਹਿ ਹੀ ਨਹੀਂ ਸਕਦੇ ਵਿਆਹ ਕਰਾਉਣ ਦਾ ਵੀ ਕੀ ਫਾਇਦਾ? ਠੀਕ ਆ ਜੀ, ਅਸੀਂ ਸਾਨੂੰ ਉਹ ਮਨ ਦੇ ਵਿੱਚ ਸਾਡੇ ਤਾਂ ਇੱਕ ਗੱਲ ਬੜੀ ਹੋਈ ਆ ਵੀ ਅਸੀਂ ਬਹਿ ਨਹੀਂ ਸਕਦੇ। ਕਿਉਂ ਨਹੀਂ ਬਹਿ ਸਕਦੇ? ਮੈਂ 50 ਸਾਲ ਦਾ ਹੋ ਗਿਆ ਜੀ, ਮੈਂ 15 ਮਿੰਟ ਪੈਰਾਂ ਭਰਦਾ ਜਾਂਦਾ ਹੁਣ
ਜੀ,
ਇੱਥੇ ਨਾਲੇ ਮੈਂ ਟਰੱਕ ਚਲਾਉਣਾ ਐਡੀ ਵਾਰੀ ਖੋਪੜਾ ਸਾਰਾ ਕੁਛ ਆ, ਪਰ ਬੱਚੇ ਨੂੰ ਅਸੀਂ ਸਿਖਾਉਣਾ ਕਿਵੇਂ ਗੁਰਦੁਆਰੇ ਜੋ ਸ਼ੁਰੂ ਤੋਂ ਲੈ ਕੇ ਨਹੀਂ ਜਾਂਦੇ, ਜੇ ਜਿਹੜੇ ਤੁਸੀਂ ਇੰਟਰਕਾਸਟ ਮੈਰਿਜ ਦੀ ਗੱਲ ਕਰਦੇ ਹੋ ਜਾਂ ਇੰਟਰ ਵੀ ਦੂਜੀ ਧਰਮ ਦੇ ਵਿੱਚ ਵਿਆਹ ਕਰਾ ਰਹੇ ਆ, ਉਹਨਾਂ ਨੂੰ ਫਾਲੋ ਕਰੋ, ਫਿਰ ਉਹਨੂੰ ਦੱਸੋ ਭਾਈ ਸਾਡੇ ਧਰਮ ਦੇ ਵਿੱਚ ਆਹ ਕੁਛ ਆ, ਇਹਦੇ ਵਿੱਚ ਏਦਾਂ ਦਾ ਕਰਨਾ ਪੈਣਾ, ਜੇ ਉਹ ਵਾਕਈ ਸੰਸੀਅਰ ਆ ਤੁਹਾਡਾ ਧਰਮ ਵੀ। ਹੁਣ ਦੇਖੋ ਮੁਸਲਿਮ ਪਹਿਲਾਂ ਇਹ ਕੰਮ ਚੱਲਦਾ ਸੀ ਇਹਨਾਂ ਦਾ, ਉਹ ਧਰਮ ਪਰਿਵਰਤਨ ਇਸ ਤਰੀਕੇ ਨਾਲ ਕਰਾਉਂਦੇ ਸੀ, ਵਿਆਹ ਕਰਾਉਣਾ ਮੁੰਡੇ ਨੇ ਕੁੜੀ ਨੇ ਜਿਹਦੇ ਵੀ, ਉਹਨੂੰ ਕਹਿੰਦੇ ਪਹਿਲਾਂ ਤੂੰ ਮੁਸਲਮਾਨ ਬਣ ਫਿਰ ਤੇਰਾ ਵਿਆਹ ਹੋਊਗਾ। ਪਰ ਅਸੀਂ ਚਲੋ ਇੰਨੇ ਕੱਟੜ ਦੀ ਹੈ ਕਿ ਸਾਡਾ ਧਰਮ ਇਹ ਨਹੀਂ ਸਿਖਾਉਂਦਾ, ਇਹ ਮਾਨਵਤਾ ਦਾ ਧਰਮ ਆ, ਇਹਦੇ ਨਾਲ ਕੋਈ ਜਾਤ ਪਾਤ ਕੋਈ ਗੱਲਬਾਤ ਨਹੀਂ ਹੈਗੀ, ਕੋਈ ਰੰਗ ਰੂਪ ਨਹੀਂ ਹੈਗਾ, ਸਭ ਇੱਕ ਨੇ, ਮਾਨਵਤਾ ਇੱਕ ਆ। ਪਰ ਫਿਰ ਵੀ ਜਾਣੀ ਸਾਨੂੰ ਜੇ ਅਸੀਂ ਜਿਹਦੀ ਚੀਜ਼ ਨੂੰ ਮੰਨਦੇ ਹਾਂ, ਜਿਹੜੇ ਕਿਸੇ ਜੋੜੇ ਨੇ ਵੀ ਜੇ ਦੂਜੇ ਧਰਮ ਤੋਂ ਆਉਂਦਾ ਕੋਈ, ਉਹਨੂੰ ਆਪਦੀਆਂ ਪਰੰਪਰਾਵਾਂ ਜ਼ਰੂਰ ਦੱਸ ਦੇਣੀਆਂ ਚਾਹੀਦੀਆਂ, ਤਾਂ ਜੋ ਤੁਹਾਡਾ ਗਾਂ ਨੂੰ ਜਿਹੜਾ ਜੀਵਨ ਸਿਖਾਲਾ ਚੱਲ ਸਕੇ ਜੀ।
ਮੇਰੇ ਵੀ ਕੁਝ ਹੋਰ ਸਵਾਲ ਨੇ, ਇੱਕ ਕਾਲਰ ਨੇ ਸਾਡੇ ਨਾਲ ਕੁਝ ਆਪਣੀ ਗੱਲ ਕਹਿਣੀ ਚਾਹੁੰਦੇ ਨੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ।
ਸਤਿ ਸ੍ਰੀ ਅਕਾਲ ਜੀ।
ਭਾਈ ਕੁਲਤਾਰ ਸਿੰਘ ਜੀ, ਜਿਹੜੀ ਆਪਣੀ ਪਿੱਛੇ ਰੈਕਸਟੇਲ ਦੀ ਮੀਟਿੰਗ ਹੋਈ ਸੀਗੀ, ਉੱਥੇ ਆਪਾਂ ਇਹ ਚੀਜ਼ਾਂ ਤੈਅ ਕੀਤੀਆਂ ਸੀਗੀਆਂ ਜਾਂ ਇਹਨਾਂ 'ਤੇ ਆਪਾਂ ਵਿਚਾਰ ਕੀਤੀ ਸੀ ਕਿ ਆਪਾਂ ਇਹਨਾਂ ਨੂੰ ਅਪਣਾਇਆ ਜਾਏ, ਕਿਉਂਕਿ ਜਿਹੜੀ ਜਗਦੀਪ ਭਾਜੀ ਗੱਲ ਕਰਦੇ ਆ ਨਾ ਕਿ ਸਾਨੂੰ ਇਹਦੇ ਵਿੱਚ ਕੋਈ ਢਿੱਲ ਦਿੱਤੀ ਜਾਵੇ, ਦੇਖੋ ਜੀ ਢਿੱਲ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜਾ ਸਿੱਖੀ ਸਿਧਾਂਤ ਆ ਨਾ, ਇਹਨੂੰ ਅਸੀਂ ਢਿੱਲ ਦੇ ਕੇ ਅੱਜ ਦੇਖੋ ਆਪਾਂ ਕਿੱਥੇ ਆ ਕੇ ਖੜੇ ਹੋ ਗਏ ਆ, ਤੇ ਅੱਜ ਸਾਡੇ ਖੁਦ ਆਪਣੇ ਬੱਚੇ ਵੀ ਜਿਹੜੇ ਆ, ਇੱਕ ਤੇ ਗੁਰੂ ਘਰਾਂ ਦੇ ਵਿੱਚ ਬਹੁਤ ਤਾਤ ਦੇ ਵਿੱਚ ਮਤਲਬ ਜਾ ਕੇ ਰਾਜੀ ਨਹੀਂ ਗੇ, ਤੇ ਜੇ ਆਪਾਂ ਇਹਨਾਂ ਨੂੰ ਵਿਆਹਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਾਰਾ ਕੁਛ ਜਿਹੜਾ ਸਿਸਟਮ ਜਿਹੜਾ ਆਪਣੇ ਚੱਲ ਰਿਹਾ ਆ, ਚਾਹੇ ਡੈਸਟੀਨੇਸ਼ਨ ਮੈਰਿਜ ਆ, ਚਾਹੇ ਆਪਾਂ ਇਵਨ ਇੱਥੇ ਗੁਰੂ ਘਰਾਂ ਚ ਵੀ ਕਰਦੇ ਆ, ਇਹਨਾਂ ਗੁਰੂ ਘਰਾਂ ਦੇ ਵਿੱਚ ਸਾਡਿਆਂ ਦੇ ਵਿੱਚ ਵੀ ਬਹੁਤ ਕੁਛ ਇਹੋ ਕੁਛ ਹੀ ਹੋ ਰਿਹਾ ਆ ਜਿਹੜਾ ਕਿ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਹੈਗਾ ਜੀ। ਸੋ ਇਸ ਮਾਰਿਆਂ ਸਾਨੂੰ ਪੂਰੀ ਇਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਆ, ਕੋਈ ਇਹਦੇ ਵਿੱਚ ਇਹ ਨਹੀਂ ਸਾਨੂੰ ਢਿੱਲ ਵਰਤਣੀ ਚਾਹੀਦੀ। ਜਿਹੜੀ ਰਹੀ ਆ ਭਾਜੀ ਨੇ ਪਲਾਨਰਾਂ ਦੀ ਗੱਲ ਕੀਤੀ, ਦੇਖੋ ਇੱਕ ਅਸੀਂ ਇਹ ਨਵਾਂ ਹੀ ਇੱਕ ਖਰਚਾ ਤੇ ਨਵੀਂ ਇੱਕ ਜਿਹੜੀ ਹੈਗੀ ਆ ਪਿਰਤ ਛੇੜ ਕੇ ਆਪਣੇ ਧਰਮ ਦੇ ਵਿੱਚ ਰੱਖ ਲਈ ਆ, ਤੇ ਜੀ ਇੱਥੇ ਪਲਾਨਰਾਂ ਦੀ ਲੋੜ ਆ। ਯਾਰ ਉਹ ਪਲਾਨਰ ਦੀ ਕੀ ਲੋੜ ਆ ਜਦੋਂ ਸਾਡੇ ਨਾਲ ਸਭ ਤੋਂ ਵੱਡਾ ਸਾਡਾ ਪਲਾਨਰ ਗੁਰੂ ਸਾਹਿਬ ਆ, ਜਿਹਨਾਂ ਦੇ ਸਨਮੁੱਖ ਬੈਠੇ ਹਾਂ ਅਸੀਂ, ਸਾਨੂੰ ਕਿਸੇ ਪਲਾਨਰ ਦੀ ਲੋੜ ਨਹੀਂ ਹੈਗੀ ਹੈ। ਹਾਂ, ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਐਡ ਕੀਤੀ ਜਾ ਸਕਦੀ ਆ ਕਿ ਲਾਵਾਂ ਵੇਲੇ ਜਿਵੇਂ ਆਪਣੇ ਭਾਈ ਗੁਲਜ਼ਾਰ ਸਿੰਘ ਹੋਣੀ ਨੇ, ਉਹ ਏਡੀ ਕੁ ਮਤਲਬ ਕਿ ਇਹਦੇ ਵਿੱਚ ਤੁਹਾਨੂੰ ਇਹੋ ਜਿਹਾ ਸਮਝਾ ਸਕਦੇ ਨੇ ਬੱਚੀ ਬੱਚੇ ਨੂੰ ਈਵਨ ਇੰਗਲਿਸ਼ ਦੇ ਵਿੱਚ ਵੀ ਕਿ ਇਹ ਜਿਹੜੀਆਂ ਚਾਰ ਲਾਵਾਂ ਨੇ ਇਹਨਾਂ ਦਾ ਕੀ ਮਤਲਬ ਹੈ, ਕਿਉਂਕਿ ਉਹ ਚਾਰੇ ਲਾਵਾਂ ਜਿਹੜੀਆਂ ਉਹ ਸਾਡੇ ਜੀਵਨ ਨੂੰ ਜਿਹੜਾ ਸਾਡਾ ਜੀਵਨ ਆਰੰਭ ਹੋਣਾ ਆ ਉਹਦੇ ਆਧਾਰ ਤੇ ਹੋਣਾ ਆ। ਔਰ ਇਹ ਚੀਜ਼ਾਂ ਨੂੰ ਸਾਨੂੰ ਸਮਾਂ ਜਗਦੀਪ ਆ ਜੀ ਇਹਨਾਂ ਚੀਜ਼ਾਂ ਨੂੰ ਤੁਹਾਡੇ ਇੱਕ ਇਸ ਮਾਧਿਅਮ ਦੇ ਜ਼ਰੀਏ ਸਾਨੂੰ ਆਪਣੀ ਸਿੱਖ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਬੜੀਆਂ ਉਭਾਰ ਕੇ ਲਿਆਉਣੀਆਂ ਚਾਹੀਦੀਆਂ ਨੇ, ਦੱਸਣੀਆਂ ਚਾਹੀਦੀਆਂ ਨੇ, ਔਰ ਇਹਨਾਂ ਨੂੰ ਅਪਣਾਉਣਾ ਚਾਹੀਦਾ। ਇਹ ਨਹੀਂ ਕਿ ਸਿਰਫ ਅਸੀਂ ਇਹਨਾਂ ਨੂੰ ਮਤਲਬ ਅੱਖੋਂ ਪਰੋਖੇ ਨਹੀਂ ਕਰਨਾ ਜੀ, ਇਹ ਮੇਰੀ ਇੱਕ ਬੇਨਤੀ ਆ। ਬਾਕੀ ਭਾਈ ਕੁਲਤਾਰ ਸਿੰਘ ਹੁਣੀ ਬੜੇ
ਅੱਛਾ, ਤੁਸੀਂ ਵੀ ਜਵਾਬ ਦੇਣਾ ਮੇਰੀ ਗੱਲ ਦਾ ਕਿ ਆਪਾਂ ਇਹ ਚੀਜ਼ ਸਾਰੀ ਕਰ ਰਹੇ ਹਾਂ, ਬੀਤੇ ਸਮਿਆਂ 'ਚ ਕੁਝ ਇੱਕ ਐਸੀਆਂ ਸ਼ਾਦੀਆਂ ਸਾਡੇ ਨੋਟਿਸ ਦੇ ਵਿੱਚ ਆਈਆਂ ਨੇ ਜਿੱਥੇ ਸਾਡੇ ਕੁਝ ਗੁਰੂ ਘਰਾਂ ਦੇ ਪ੍ਰਬੰਧਕ ਕਮੇਟੀਆਂ ਨਾਲ ਸੰਬੰਧਿਤ ਸੇਵਾਦਾਰ ਉਹ ਵੀ ਉਸ ਬੈਂਕੁਟ ਹਾਲ ਜਾਂ ਰਿਜ਼ੋਰਟ ਦੇ ਵਿੱਚ ਸ਼ਾਮਲ ਹੋਏ ਨੇ, ਔਰ ਗੁਰੂ ਘਰੋਂ ਜੱਥਾ ਵੀ ਗਿਆ ਹੈ ਉੱਥੇ ਉਹ ਸ਼ਾਦੀਆਂ ਕਰਵਾਉਣ, ਅਤੇ ਉਹਦੇ 'ਤੇ ਅਸੀਂ ਬਿਲਕੁਲ ਨਹੀਂ ਬੋਲੇਗੇ, ਚੁੱਪ ਰਹੇ ਹਾਂ ਉਦੋਂ। ਔਰ ਸਾਡੀ ਇੱਥੇ ਸਿੱਖ ਕੈਨੇਡੀਅਨ ਸਿੱਖ ਸਿਆਸਤ ਦੇ ਇੱਕ ਵੱਡੇ ਆਗੂ ਦੀ ਸ਼ਾਦੀ ਵੀ ਇੱਕ ਰਿਜ਼ੋਰਟ ਦੇ ਉੱਤੇ ਹੀ ਹੋਈ ਹੈ, ਔਰ ਉਹਦੇ ਵਿੱਚ ਵੀ ਗੁਰੂ ਘਰਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਦੇ ਰਿਸ਼ਤੇਦਾਰ ਮਿੱਤਰ ਸਾਰੇ ਉੱਥੇ ਸ਼ਾਮਲ ਸੀਗੇ, ਅਸੀਂ ਉਦੋਂ ਵੀ ਚੁੱਪ ਰਹੇ ਹਾਂ ਕਿ ਅਸੀਂ ਜਿਹੜੇ ਇਹ ਲੋਕ, ਤੁਹਾਨੂੰ ਵੀ ਪਤਾ, ਤੁਹਾਨੂੰ ਪਤਾ ਲੱਗ ਵੀ ਜਾਂਦਾ ਔਰ ਸਾਡੇ ਨਾਲੋਂ ਵੱਧ ਪਤਾ ਲੱਗ ਜਾਂਦਾ, ਅਤੇ ਉਦੋਂ ਅਸੀਂ ਚੁੱਪ ਕਰ ਜਾਂਦੇ ਹਾਂ, ਪਰ ਜਦੋਂ ਆਮ ਸੰਗਤ ਦਾ ਕੋਈ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਉਹਨਾਂ ਦੇ ਦੁਆਲੇ ਹੋ ਜਾਂਦੇ ਹਾਂ। ਕੀ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੋਗੇ ਕਿ ਯੈਸ ਇੱਦਾਂ ਦੀਆਂ ਸ਼ਾਦੀਆਂ ਹੋਈਆਂ ਨੇ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਲੋਕ ਗਏ ਨੇ, ਅਤੇ ਉਹਨਾਂ ਨੂੰ ਅਸੀਂ ਆਹ ਸਜ਼ਾ ਲਾਈ ਆ, ਜਾਂ ਉਹਨਾਂ ਨੂੰ ਉਹਨਾਂ ਦੇ ਨਾਂ ਲਿਖ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਭੇਜੇ ਨੇ ਕਿ ਬਈ ਸਾਡੇ ਆਹ ਹੁਕਮਨਾਮਾ ਦੀ ਉਲੰਘਣਾ ਕੀਤੀ ਆ ਸਾਡੇ ਗੁਰੂ ਘਰਾਂ ਦੇ ਇਹਨਾਂ ਮੈਂਬਰਾਂ ਨੇ? ਕੁਲਤਾਰ ਸਿੰਘ ਜੀ,
ਗੁਰੂ ਘਰ ਦੇ ਪ੍ਰਬੰਧਕ ਵੀ ਨੇ ਤੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਦੇਖੋ ਇਹ ਬਿਲਕੁਲ ਜਿਹੜਾ ਹੈਗਾ ਇੱਕ ਗਲਤ ਕੰਮ ਆ, ਕਿਉਂਕਿ ਆਪਾਂ ਜਿਹੜਾ ਜਿਹੜੀ ਸਾਡੀ ਕਹਿ ਲਓ ਕਿ ਇੱਕ ਆਮ ਕਮਿਊਨਿਟੀ ਜਿਹਦੇ ਵਿੱਚ ਮੈਂ ਵੀ ਹਾਂ, ਕਿਉਂਕਿ ਜਿਹੜੇ ਜਿਹੜੇ ਗੁਰੂ ਘਰ ਦੇ ਜਿਨ੍ਹਾਂ ਨੂੰ ਆਪਾਂ ਮੋਹਰੀ ਬਣਾਇਆ, ਜਿਨ੍ਹਾਂ ਜਿਹੜੇ ਸਾਨੂੰ ਕੋਈ ਸੰਦੇਸ਼ ਦਿੰਦੇ ਨੇ ਕੌਮ ਦੇ ਹਿੱਤ ਦੇ ਵਿੱਚ, ਜੇ ਇਹ ਲੋਕ ਇਸ ਤਰ੍ਹਾਂ ਕੰਮ ਕਰਦੇ ਨੇ ਨਾ ਜੀ, ਇਹ ਜ਼ਰੂਰ ਇਹ ਤਨਖਾਹੀਏ ਹੋਣੇ ਚਾਹੀਦੇ ਨੇ ਇਹਨਾਂ ਨੂੰ, ਆਪ ਇਹਦੇ ਬਾਰੇ ਸੂਝ ਹੋਣੀ ਚਾਹੀਦੀ ਹੈ, ਕਿਉਂਕਿ ਜੇ ਜੇ ਇੱਕ ਟੀਚਰ ਹੀ ਜਾਂ ਇੱਕ ਸਮਝਾਉਣ ਵਾਲਾ ਹੀ ਜਿਹੜਾ ਬੰਦਾ ਉਹ ਆਪ ਹੀ ਇਸ ਤਰ੍ਹਾਂ ਦੀ ਕੰਮਾਂ ਨੂੰ ਮਤਲਬ ਕਿ ਕਰੇਗਾ ਤੇ ਉਹਦਾ ਕੀ ਆਪਣੀ ਕਮਿਊਨਿਟੀ ਤੇ ਪਏਗਾ। ਇਹ ਜਗਦੀਸ਼ ਭਾਜੀ ਇਹਦਾ ਜ਼ਰੂਰ ਨਾ ਇਹਦਾ ਜ਼ਰੂਰ ਕੋਈ ਨਾ ਕੋਈ ਇਹੋ ਜਿਹਾ ਮਤਲਬ ਕਿ ਇਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਦੇਖੋ ਬਈ ਇਹ ਕੰਮ ਜਿਹੜੇ ਆ ਇਹ ਗਲਤ ਆ। ਇਹ ਪਿਛਲੀ ਮੀਟਿੰਗ ਦੇ ਵਿੱਚ ਸਾਡੀ ਇਹ ਗੱਲਬਾਤ ਇਹ ਵੀ ਹੋਈ ਸੀਗੀ ਕਿ ਇਹਦੇ ਉੱਤੇ ਪੂਰ ਜ਼ੋਰ ਆਪਾਂ ਇਹਦੇ ਤੇ ਵਿਚਾਰ ਕੀਤੀ ਜਾਏ ਔਰ ਇਸ ਚੀਜ਼ ਨੂੰ ਆਪਣੇ ਵਿੱਚੋਂ ਕੱਢਿਆ ਜਾਵੇ ਕਿਸੇ ਤਰੀਕੇ। ਕਿਉਂ ਭਾਈ ਕੁਲਤਾਰ ਸਿੰਘ ਜੀ?
ਥੈਂਕ ਯੂ ਕੁਲਤਾਰ ਸਿੰਘ। ਤੁਹਾਡੇ ਸੰਪਰਕ ਦੇ ਵਿੱਚ ਜਾਂ ਫਿਰ ਤੁਹਾਡੇ ਨੋਟਿਸ ਦੇ ਵਿੱਚ ਐਸਾ ਕੁਛ ਆਇਆ ਕਿ ਕੋਈ ਗੁਰੂ ਘਰ ਦਾ ਕੋਈ ਨੁਮਾਇੰਦਾ ਕੋਈ ਗੁਰੂ ਘਰ ਦਾ ਮੈਂਬਰ ਗਿਆ ਹੋਵੇ ਐਸੀਆਂ ਸ਼ਾਦੀਆਂ ਦੇ ਉੱਤੇ, ਗੁਰੂ ਘਰ ਦਾ ਕੋਈ ਜੱਥਾ ਗਿਆ ਹੋਵੇ ਜਿਨ੍ਹਾਂ ਨੇ ਸ਼ਾਦੀ ਰਚਾਈ ਹੋਵੇ?
ਹਾਂਜੀ, ਪਿਛਲੇ ਸਾਲ ਦੀ ਗੱਲ ਹੀ ਆਈ, ਪਿਛਲੀਆਂ ਗਰਮੀਆਂ ਦੀ, ਉਦੋਂ ਹੋਇਆ ਸੀਗਾ। ਉਹਨਾਂ ਨਾਲ ਗੱਲ ਵੀ ਕੀਤੀ ਸੀ ਅਸੀਂ, ਪਰ ਉਹ ਗੱਲ ਤੁਹਾਨੂੰ ਪਤਾ ਹੀ ਆ, ਜਿਹੜੀ ਲੀਡਰਾਂ ਲਈ ਕਰ ਜਾਂਦੇ ਆ, ਪਰ ਇਹ ਬਦਕਿਸਮਤੀ ਆ ਸਾਡੀ ਕੌਮ ਦੀ, ਜਿਹੜੇ ਸਾਡੇ ਆਗੂ ਨੇ, ਇਸੇ ਕਰਕੇ ਆਹ ਕੁਛ ਹੋ ਰਿਹਾ ਵਾ। ਉਹ ਦੋ ਦੂਰੀ ਮਿਆਨ ਰੱਖਦੇ ਹਰ ਵਕਤ, ਨਾ ਉਹ ਕਿਤੇ ਇੱਧਰ ਚੱਲਦੇ ਕਿਤੇ ਉੱਧਰ ਚੱਲਦੇ। ਜੇ ਉਹੀ ਸਹੀ ਹੋ ਜਾਣ ਤਾਂ ਮੈਨੂੰ ਲੱਗਦਾ ਵੀ ਬੱਚੇ 'ਚ, ਮੈਂ ਇੱਕ ਗੱਲ ਕਹਿੰਦਾ ਜਗਦੀਸ਼ ਭਾਜੀ, ਜਿਹੜੀ ਸਾਡੀ ਕਮਿਊਨਿਟੀ ਆ, ਜਿਹੜੀ ਸਾਡੀ ਸਿੱਖ ਕੌਮ ਆ, ਇਹਦੇ ਵਿੱਚ ਬਹੁਤ ਵੱਡਾ ਕਸੂਰ ਆ, ਕਿਉਂਕਿ ਇਹ ਅਸੀਂ ਜੇ ਕਿਸੇ ਨੂੰ ਚੁਣ ਲੈਂਦੇ ਨਾ, ਮੁੜ ਕੇ ਅਸੀਂ ਅੱਖਾਂ ਮੀਚ ਲੈਂਦੇ ਹਾਂ। ਅਸੀਂ ਉਹਨੂੰ ਫਾਲੋ ਨਹੀਂ ਕਰਦੇ, ਉਹਨੂੰ ਖਿੱਚ ਕੇ ਨਹੀਂ ਦੱਸਦੇ ਵੀ ਜੇ ਭਾਈ ਤੂੰ ਅਸੀਂ ਗਲਤੀ ਕੀਤੀ ਤੈਨੂੰ ਅਸੀਂ ਲਾਹ ਚੁੱਕਾਂਗੇ, ਇਹ ਵੀ ਪੰਜਾਬ ਦੇ ਵਿੱਚ ਚੱਲ ਰਿਹਾ, ਇਹ ਵੀ ਇੱਥੇ ਚੱਲ ਰਿਹਾ। ਕਿਉਂਕਿ ਸੰਗਤ ਦਾ ਬਹੁਤ ਵੱਡਾ ਰੋਲ ਹੁੰਦਾ, ਪਰ ਸੰਗਤ ਆਪਦਾ ਰੋਲ ਅਦਾ ਨਹੀਂ ਕਰ ਰਹੀ, ਕਿਉਂਕਿ ਫਰਜ਼ ਹਰ ਇੱਕ ਸਿੱਖ ਦਾ, ਹਰ ਇੱਕ ਬੰਦੇ ਦਾ, ਗੁਰੂ ਨਾਨਕ ਵਾਲੇ ਦਾ, ਵੀ ਜਿਹੜਾ ਕੋਈ ਇਹੋ ਜਿਹਾ ਗਲਤ ਕੰਮ ਕਰਦਾ ਜਾਂ ਉੱਥੇ ਜਾਂਦਾ, ਉਹਦਾ ਹੀ ਸਾਰੇ ਇਲਾਕੇ ਗਰੀਬ, ਇਕੱਲੇ ਗੁਰਦੁਆਰੇ ਜਾਂ ਇਕੱਲੀਆਂ ਕਮੇਟੀਆਂ ਜਾਂ ਕਮੇਟੀਆਂ ਦੇ ਮੈਂਬਰ ਉਹ ਕੁਛ ਨਹੀਂ ਕਰ ਸਕਦੇ ਜਿੰਨਾ ਤੱਕ ਸੰਗਤ ਮੂਹਰੇ ਹੋ ਕੇ ਨਹੀਂ ਖੜਦੀ।
ਕਿਉਂਕਿ
ਸੰਗਤ ਪਹਿਰਾ ਦਊਗੀ ਤਾਂ ਸਾਰੇ ਕੰਮ ਠੀਕ ਹੋ ਜਾਣੇ ਆ, ਨਹੀਂ ਤਾਂ ਤੁਹਾਡੇ ਸਾਹਮਣੇ ਆ ਜੋ ਕੁਛ ਹੋ ਰਿਹਾ ਉਹ ਚੱਲੀ ਜਾਊਗਾ। ਅੱਜ ਅਸੀਂ ਬੋਲਦੇ ਹਾਂ, ਕੱਲ ਨੂੰ ਦੂਜੇ ਬੋਲਣਗੇ, ਕੋਈ ਕਹਿੰਦੇ ਦੂਜੀ ਵਿਰੋਧੀ ਨੇ, ਇਹ ਨੇ ਉਹ, ਕਈ ਤਰ੍ਹਾਂ ਦੇ ਜਾਵੜੇ। ਜੇ ਸੰਗਤ ਸਾਰੀ ਉੱਠ ਕੇ ਇਸ ਗੱਲ ਨੂੰ ਫਾਲੋ ਕਰੇ ਤੇ ਉਹਨਾਂ ਨੂੰ, ਮੇਰਾ ਖਿਆਲ ਨਹੀਂ ਕੋਈ ਬੰਦਾ ਜਿਹੜਾ ਇੰਨਾ ਵੱਡਾ ਹੋ ਸਕਦਾ, ਤੇ ਉਹ ਸਾਰੇ ਝੁਕਣਗੇ ਇਸ ਗੱਲ ਫੈਸਲੇ ਦੇ ਮੂਹਰੇ।
ਜੀ, ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਜਿੱਥੇ ਇਹ ਇਸ ਸਮੇਂ ਲੋਕਾਂ ਦਾ ਰੁਝਾਨ ਵੱਧਦਾ ਜਾ ਰਿਹਾ ਗੁਰੂ ਘਰਾਂ ਤੋਂ ਬਾਹਰ ਆਨੰਦ ਕਾਰਜ ਰਚਾਉਣ ਦਾ, ਉਸ ਦੇ ਨਾਲ ਨਾਲ ਜਿਹੜੇ ਗੁਰੂ ਘਰਾਂ ਦੇ ਵਿੱਚ ਆਨੰਦ ਕਾਰਜ ਹੋ ਰਹੇ ਨੇ, ਉੱਥੇ ਇਵੈਂਟ ਪਲੈਨਰਸ ਆਪਣੀਆਂ ਗੱਲਾਂ ਲੈ ਕੇ ਗੁਰੂ ਘਰ ਦੇ ਪ੍ਰਬੰਧਕ ਕੋਲ ਆਉਂਦੇ ਨੇ ਅਤੇ ਉਹਨਾਂ ਕੋਲ ਜਵਾਬ ਦੇਣੇ ਮੁਸ਼ਕਲ ਹੁੰਦੇ ਨੇ, ਜਾਂ ਫਿਰ ਉਹ ਉੱਥੇ ਸ਼ਾਦੀ ਕਰਨੀ ਬੰਦ ਕਰਨ ਅਤੇ ਫਿਰ ਇਵੈਂਟ ਪਲੈਨਰ ਕਹਿੰਦੇ ਨੇ ਕਿ ਚਲੋ ਜਾ ਕੇ ਬੈਂਕਟ ਹਾਲ ਦੇ ਵਿੱਚ ਇਹ ਸਾਰਾ ਕੁਛ ਕਰਦੇ ਹਾਂ ਜੇ ਤੁਸੀਂ ਚਾਹੁੰਦੇ ਹੋ ਇਸ ਤਰ੍ਹਾਂ ਦੀ ਸ਼ਾਦੀ ਹੋਵੇ। ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਸ ਸਮੇਂ ਸਿੱਖ ਕਮਿਊਨਿਟੀ ਦੇ ਸਾਹਮਣੇ ਕਿ ਸ਼ਾਦੀ ਜੇ ਰਚਾਉਣੀ ਹੈ ਕਿ ਇਵੈਂਟ ਪਲੈਨਰਸ ਦੇ ਰਾਹੀਂ ਉਸ ਤਰ੍ਹਾਂ ਦੀ ਫਿਰ ਆਪਦੀ ਉਹ ਦੇਖਦੇ ਆ ਕਿ ਇੱਦਾਂ ਦੀ ਸਾਡੀ ਵੀਡੀਓਗ੍ਰਾਫੀ ਹੋਵੇ, ਇੱਦਾਂ ਦੀ ਸਾਡੀ ਫੋਟੋਗ੍ਰਾਫੀ ਹੋਵੇ, ਇੱਦਾਂ ਆਹ ਆਹ ਚੀਜ਼ਾਂ ਹੋਣੀਆਂ ਚਾਹੁੰਦੀਆਂ। ਫਿਰ ਉੱਥੇ ਮਰਿਆਦਾ ਜਿਹੜੀ ਆ ਜੋ ਸਿੱਖ ਧਰਮ ਦੇ ਵਿੱਚ ਚੱਲੀ ਆ ਰਹੀ ਉਸ ਨੂੰ ਉਲਾਂਭੇ ਕਰਦਾ। ਆਈ 100% ਐਗਰੀ ਵਿਦ ਕੁਲਤਾਰ ਸਿੰਘ ਅਤੇ ਭਾਈ ਸਾਹਿਬ ਅਤੇ ਹੋਰਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਮੇਰੇ ਨਾਲ ਇਹ ਗੱਲ ਕਰਕੇ ਚਿੰਤਾ ਜ਼ਾਹਰ ਕੀਤੀ ਆ ਕਿ ਇਵੈਂਟ ਪਲੈਨਰ ਟੇਕ ਓਵਰ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰੂ ਘਰ ਨੂੰ ਉਸ ਦਿਨ ਕਿ ਅਸੀਂ ਤਾਂ ਜੀ ਇੱਦਾਂ ਹੀ ਕਰਨਾ। ਇਹ ਗੰਭੀਰ ਸਮੱਸਿਆ ਹੈ ਔਰ ਇਸ ਦੇ ਉੱਤੇ ਵਿਚਾਰ ਕਰਨਾ ਕਮਿਊਨਿਟੀ ਦੇ ਲਈ ਜ਼ਰੂਰੀ ਹੈ। ਸਾਰੀਆਂ ਲਾਈਨਾਂ ਮੇਰੀਆਂ ਬਿਜ਼ੀ ਹੈ ਪਰ ਮੈਂ ਸਾਰੀਆਂ ਕਾਲਾਂ ਨਹੀਂ ਲਵਾਂਗਾ ਕਿਉਂਕਿ ਇਸ ਤੋਂ ਬਾਅਦ ਮੈਂ ਪੰਜਾਬ ਦੀਆਂ ਖਬਰਾਂ ਲੈਣੀਆਂ ਅਤੇ ਹੋਰ ਪ੍ਰੋਗਰਾਮ ਵੀ ਕਰਨਾ। ਸਿਰਫ ਦੋ ਕਾਲ ਹੋਰ ਲੈ ਕੇ ਫਿਰ ਦੋਨੇ ਹੀ ਭਾਈ ਸਾਹਿਬਾਂ ਤੋਂ ਆਗਿਆ ਚਾਹਾਂਗਾ। ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ
ਹੈਲੋ
ਹਾਂਜੀ ਸਰ,
ਸਤਿ
ਸ਼੍ਰੀ ਅਕਾਲ ਜੀ। ਜੀ ਜਗਤਾਰ ਸਿੰਘ ਜੀ, ਗੋ ਐਡ ਪਲੀਜ਼, ਕੀਪ ਇਟ ਸ਼ਾਰਟ।
ਪਤਾ ਲੱਗਿਆ ਸੀਗਾ ਸ਼ਾਰਟ ਵੀ ਨਹੀਂ ਆ ਕਿ ਪਤਾ ਕੀ ਆ, ਆਪਣਾ ਥੋੜਾ ਜਿਹਾ ਮੈਨੂੰ ਲੱਗਦਾ ਧਾਰਮਿਕ ਖੂਨ ਦੀ ਜ਼ਿਆਦਾ ਦਿਖਾ ਰਹੇ ਸੀ। ਧਾਰਮਿਕ ਬਹੁਤ ਹੈਗੇ ਹੈ। ਅੱਜ ਤੋਂ 25-30 ਸਾਲ ਪਹਿਲਾਂ ਜਿੰਨੇ ਵੀ ਪੰਜਾਬ 'ਚ ਵਿਆਹ ਹੁੰਦੇ ਸੀਗੇ, ਤੁਹਾਡਾ ਵੀ ਹੋਇਆ ਹੋਣਾ ਵੈ, ਉਦੋਂ ਗਲੀਆਂ ਵਿੱਚ ਹੀ ਟੈਂਟ 'ਚ ਚਾਨੀਆਂ ਕਰਾਤਾਂ ਲਾ ਕੇ ਉੱਥੇ ਆਨੰਦ ਕਾਰਜ ਹੋ ਜਾਂਦੇ ਸੀਗੇ, ਲੋਕਾਂ ਦੇ ਵਿਹੜਿਆਂ ਵਿੱਚ ਹੋ ਜਾਂਦੇ ਸੀਗੇ। ਉਦੋਂ ਕਿੰਨੇ ਕੁ ਵਿਆਹ ਗੁਰਦੁਆਰਾ ਸਾਹਿਬ ਜਾ ਕੇ ਹੁੰਦੇ ਸੀਗੇ ਲੋਕਾਂ ਦੇ। ਹੁਣ ਤੁਹਾਡਾ ਵਿਆਹ ਵੀ ਜਦੋਂ ਹੋਇਆ ਹੋਊਗਾ, ਜਦੋਂ ਅਰਲੀ 90s ਵਿੱਚ 80s ਵਿੱਚ ਜਿੰਨੇ ਵਿਆਹ
ਘਰਾਂ ਦੇ ਵਿੱਚ ਹੋਏ ਨੇ, ਬਾਹਰ ਟੈਂਟ ਲਾ ਕੇ ਹੋਏ ਨੇ ਜੀ,
ਟੈਂਟ ਲਾ ਕੇ ਹੋਏ ਨੇ ਜੀ। ਆਸੇ ਪਾਸੇ ਗੰਦੀਆਂ ਨਾਲੀਆਂ ਵਗਦੀਆਂ ਹੁੰਦੀਆਂ ਸੀ ਉੱਥੇ, ਜੋ ਹੁੰਦਾ ਉੱਥੇ ਓਪਨ ਕਾਨਸੈਪਟ ਵਾਲਾ। ਤੇ ਪਤਾ ਗੱਲ ਕੀ ਹੈਗੀ ਹੈ, ਉਦੋਂ ਜੀ ਲੋਕਾਂ ਦੀ ਸ਼ਰਧਾ ਨੀ ਸੀਗੀ, ਸ਼ਾਇਦ ਉਦੋਂ ਵੀ ਲੋਕਾਂ ਸੀਗੀ, ਉਦੋਂ ਲੋਕ ਅੱਜ ਨਾਲੋਂ ਜ਼ਿਆਦਾ ਧਾਰਮਿਕ ਸੀਗੇ। ਤੇ ਉਹਦੇ ਵਿੱਚ ਕੀ ਹੈ ਵੀਰ, ਕਈ ਵੀ ਚੀਜ਼ਾਂ ਸਮੇਂ ਦੀ ਮੰਗ ਵੀ ਹੁੰਦੀ ਹੈ। ਤੇ ਜਦੋਂ ਪੁਰਾਣੇ ਵਿਆਹ ਹੋਏ ਲੋਕਾਂ ਕੋਲ ਫੋਟੋ ਨੀ ਹੁੰਦੀ ਸੀ ਵਿਆਹ ਦੀਆਂ, ਫਿਰ ਫੋਟੋਗ੍ਰਾਫੀ ਸ਼ੁਰੂ ਹੋ ਗਈ, ਵੀਡੀਓ ਸ਼ੁਰੂ ਹੋ ਗਈਆਂ, ਤੇ ਹੁਣ ਅੱਜ ਕੱਲ੍ਹ ਮਲਟੀ ਕੈਮਰਾ ਨਾਲ ਅਗਲੇ ਵਿਆਹ ਕਰਾਉਂਦੇ। ਹਰ ਇੱਕ ਬੰਦਾ ਕਹਿੰਦਾ ਕਿ ਮੇਰਾ ਜਿਹੜਾ ਇਵੈਂਟ ਹੈਗਾ ਇਹ ਮੈਮੋਰੇਬਲ ਹੋਵੇ, ਮੈਂ ਯਾਦ ਰੱਖਣਾ ਚਾਹੁੰਦਾ ਇਹਨੂੰ ਵੀ ਕਿਵੇਂ ਹੈਗਾ। ਇਸ ਕਰਕੇ ਥੋੜ੍ਹਾ ਬਹੁਤਾ ਹਰ ਇੱਕ ਚੀਜ਼ ਦੇ ਵਿੱਚ ਵੀਰ, ਵੀ ਹੈਵ ਟੂ ਓਪਨ ਅਪ। ਹੁਣ ਆਪਾਂ ਕਈ ਜਗ੍ਹਾ 'ਤੇ ਆਪਾਂ ਕਹਿੰਦੇ ਲਿਬਰਲ ਹੋਣਾ ਚਾਹੀਦਾ ਵੈ, ਕਈ ਥਾਵਾਂ 'ਤੇ ਆਪਾਂ ਉਹਨੂੰ ਬੜਾ ਸੰਕੋਚ ਰੱਖਣਾ ਚਾਹੁੰਦੇ ਹੈਗੇ ਹੈ। ਇਹ ਤਾਂ ਵੀਰ ਓਪਨ ਅਪ ਹੋਣਾ ਹੀ ਪੈਣਾ ਵੈ, ਕਿਉਂਕਿ ਜੋ ਉਦੋਂ ਸੜਕਾਂ 'ਤੇ ਲਾ ਕੇ ਚਾਨਣੀ ਕਰਾਤਾ, ਵਿਆਹ ਕਰਨ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨਾ, ਉਹ ਤੇ ਜਿੱਥੇ ਰਿਜ਼ੋਰਟ ਤੇ ਅੱਜ ਕੋਈ ਬੱਚਾ ਵਿਆਹ ਕਰਵਾ ਰਿਹਾ, ਘੱਟੋ ਘੱਟ ਉਹਦੀ ਕੰਡੀਸ਼ਨ ਉਸ ਗਲੀ ਨਾਲੋਂ ਤਾਂ ਬੈਟਰ ਹੈ ਨਾ ਵੀ, ਉਹ ਸੜਕ ਨਾਲ ਚੰਗੀ ਹੈ ਨਾ ਵੀ
ਜੀ। ਔਰ ਜਗਤਾਰ ਸਿੰਘ ਜੀ, ਔਰ ਇੱਕ ਸਾਰੇ ਸੋਤੇ ਨੇ ਵੀ ਕੁਐਸਚਨ ਕੀਤਾ ਹੈ ਕਿ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਥਾ ਹਾਵਾ ਰਾਮ ਰਾਜੇ, ਔਰ ਫਿਰ ਉਹ ਥਾਨ ਕਿੱਦਾਂ ਅਸੀਂ ਰੋਕ ਸਕਦੇ ਹਾਂ ਕਿ ਉੱਥੇ ਉਹ ਸਥਾਨ ਆ ਜਿਹੜੇ ਉਹ ਵਧੀਆ ਨਹੀਂ ਗਏ। ਕੁਲਤਾਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ?
ਭਾਈ ਸਾਹਿਬ ਨੇ ਗੱਲ ਤਾਂ ਕੀਤੀ ਹੈ ਜੀ, ਪਰ ਰੌਲਾ ਇਸ ਗੱਲ ਦਾ ਨਾ ਵੀ ਜਦੋਂ ਦੀ ਇਹ ਗੱਲ ਕਰਦੇ ਆ ਉਸ ਟਾਈਮ ਤੇ ਉਦੋਂ ਕੌਮ ਇੰਨੀ ਅਵੇਅਰਨੈਸ ਨਹੀਂ ਸੀਗੀ ਕੌਮ ਦੇ ਵਿੱਚ, ਕਿਉਂਕਿ ਉਹੀ ਕੰਮ ਚੱਲਿਆ ਰਿਹਾ ਸੀ। ਇਹ ਤਾਂ 84 ਤੋਂ ਬਾਅਦ ਜ਼ਿਆਦਾ ਅਵੇਅਰਨੈਸ ਹੋਈ ਹੈ, 84 ਤੋਂ ਪਹਿਲਾਂ ਇੰਨੀ ਅਵੇਅਰਨੈਸ ਨਹੀਂ ਸੀ। ਅਤੇ ਗੁਰੂ ਘਰ ਵੀ ਉਦੋਂ ਪਿੰਡਾਂ ਦੇ, ਮੈਂ ਆਪਦੇ ਪਿੰਡ ਦੇ ਗੁਰਦੁਆਰੇ ਦੀ ਗੱਲ ਕਰਦਾ ਵੀ ਉਹ ਕੱਚਾ ਹੀ ਸੀ, ਉੱਥੇ ਕੋਈ ਬਹੁਤਾ ਪ੍ਰਬੰਧ ਵੀ ਹੈ ਨਹੀਂ ਸੀ, ਅਤੇ ਇਸ ਤਰ੍ਹਾਂ ਉਦੋਂ ਪਿੰਡਾਂ ਦੇ ਗੁਰਦੁਆਰੇ ਵੀ ਉਹ ਜਿਹੇ ਸੀ ਅਤੇ ਲੋਕ ਵੀ ਉਦੋਂ ਸ਼ਰਧਾ ਸੀਗੀ, ਅੱਜ ਵੀ ਸ਼ਰਧਾ, ਉਦੋਂ ਵੀ ਸ਼ਰਧਾ ਸੀਗੀ। ਪਰ ਜਦੋਂ ਉਦੋਂ ਸਿਸਟਮ ਜਿਵੇਂ ਚੱਲਦਾ ਉਸ ਦਾ ਨਾ ਕੋਈ ਜਿਵੇਂ ਉਹਨੂੰ ਦੱਸੀ ਤਾਂ ਵੀਡੀਓ ਸੀ ਨਾ ਕੁਛ ਹੋਰ ਸੀਗਾ, ਪਰ ਜੇ ਉਦੋਂ ਨਾ ਆ ਜਿਹੜੇ ਵੈਡਨਿਕ ਪਲੈਨਰ ਇਹ ਵੀ ਹੈ ਨਹੀਂ ਸੀਗੇ, ਅੱਜ ਕੀ ਲੋੜ ਪੈ ਗਈ ਜੀ ਅਸੀਂ ਇੱਕ ਪਾਸੇ ਉਸ ਪਾਸੇ ਜਾਂਦੇ ਲਿਬਰਲ ਹੋਣ ਦੀ ਗੱਲ ਕਰਦੇ ਕਿ ਦੂਜੇ ਪਾਸੇ ਜਾਂਦੇ ਹਾਂ। ਜਿਹੜੀ ਟ੍ਰੈਡੀਸ਼ਨ ਤਾਂ ਸਾਦੇਪਨ ਦੀ ਆ, ਅੱਗੇ ਸਾਡੇ ਵਿਆਹ ਤੜਕੇ ਹੁੰਦੇ ਸੀ ਪਹਿਲਾਂ, ਸਾਡੇ ਬਜ਼ੁਰਗਾਂ ਦੇ ਤੜਕੇ 4 ਵਜੇ ਆਨੰਦ ਕਾਰਜ ਹੋ ਜਾਂਦੇ, ਰਾਤਾਂ ਰਹਿੰਦੀਆਂ ਨੇ ਜਨਰਲ, ਠੀਕ ਆ ਚੇਂਜ ਹੁੰਦਾ ਸੀ ਤਾਂ ਸਮੇਂ ਦੇ ਨਾਲ ਸਾਰਾ ਕੁਛ। ਪਰ ਜਿਹੜੇ ਅਸੀਂ ਹੁਣ ਗੁਰਦੁਆਰੇ ਸਾਹਿਬ ਬਾਹਰਲੇ ਮੁਲਕਾਂ ਵਿੱਚ ਵੀ ਜਾਂ ਇੰਡੀਆ 'ਚ ਵੀ ਹਰ ਪਿੰਡ ਦੇ ਵਿੱਚ ਬਹੁਤ ਸੋਹਣੇ ਬਣਾਏ ਨੇ, ਫਿਰ ਉਹ ਕਾਹਦੇ ਲਈ ਬਣਾਏ ਨੇ ਅਸੀਂ? ਜੇ ਉੱਥੇ ਅਸੀਂ ਜਿਹੜਾ ਸਾਡਾ ਅਹਿਮ ਦਿਨ ਆ, ਦੋ ਹੀ ਦਿਨ ਸਾਡੇ ਅਹਿਮ ਆ, ਇੱਕ 3 ਦਿਨ ਲਾ ਲਓ ਜੀ, ਇੱਕ ਜਨਮ ਦਾ ਉਹ ਜਦੋਂ ਘਰੇ ਹੋਣਾ ਜਾਂ ਹਸਪੀਟਲ 'ਚ ਹੋਣਾ, ਉਦੋਂ ਬਾਅਦ 'ਚ ਅਸੀਂ ਉਹਦਾ ਉੱਥੇ ਪਾਠ ਵਗੈਰਾ ਕਰਾ ਸਕਦੇ ਹਾਂ। ਦੂਜਾ ਸਾਡਾ ਵਿਆਹ ਦਾ, ਤੇ ਤੀਜਾ ਸਾਡਾ ਮਰਨਾ। ਜੇ ਅਸੀਂ ਜੰਮਣਾ ਮਰਨਾ ਤੇ ਵਿਆਹ ਗੁਰਦੁਆਰੇ ਨਹੀਂ ਕਰਨਾ ਤੇ ਫਿਰ ਅਸੀਂ ਗੁਰਦੁਆਰੇ ਬਣਾਏ ਕਾਹਦੇ ਲਈ ਆ? ਫਿਰ ਅਸੀਂ ਬੈਠਣਾ ਕਿੱਥੇ ਜਾ ਕੇ? ਠੀਕ ਹੈ ਜੀ, ਇਹਨਾਂ ਗੱਲਾਂ ਦਾ ਜਿਹੜੀ
ਖਬਰਾਂ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਹੈਲੋ ਜੀ, ਕਾਲਰ ਤੁਸੀਂ ਆਉਣੇ ਰਹੋ ਇਸ ਸਮੇਂ। ਸਤਿ ਸ੍ਰੀ ਅਕਾਲ ਜੀ,
ਆਪਣੇ ਜਗਦੀਪ ਆ ਜੀ। ਆਪਣੇ ਦੂਸਰਾ ਇਹ ਕੁਲਤਾਰ ਸਿੰਘ ਜੀ ਜੋ ਕਹਿ ਰਹੇ ਆ, ਬਿਲਕੁਲ ਗੱਲ ਸਹੀ ਕਰ ਰਿਹਾ ਜੀ ਇਹ। ਹੁਣ ਜਗਦੀਪ ਆ ਜੀ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਆਪਣੀ ਕਮਿਊਨਿਟੀ ਨੂੰ ਵੀ, ਜਿਹੜਾ ਜਦੋਂ ਗੋਰਿਆਂ ਦੇ ਮਦ ਵਿਆਹ ਹੁੰਦੇ ਆ ਜੀ, ਉਹ ਕੀ ਬੈਂਕਟ ਹਾਲਾਂ 'ਚ ਕਰਦੇ ਆ? ਇਹ ਮੈਨੂੰ ਇੱਥੇ ਕਾਫੀ ਸਾਲ ਹੋ ਗਏ ਆਏ ਨੂੰ, ਮੈਂ ਕਈ ਗੋਰਿਆਂ ਨਾਲ ਮੇਰੀ ਗੱਲਬਾਤ ਹੋਈ ਆ ਇਸ ਟੋਪਿਕ 'ਤੇ। ਮੈਂ ਕਿਹਾ ਵੀ ਤੁਹਾਡੇ ਕਿੱਦਾਂ ਵਿਆਹ ਹੁੰਦੇ ਆ? ਉਹ ਕਹਿੰਦੇ ਸਾਡੇ ਵਿਆਹ ਤਾਂ ਚਰਚ ਵਿੱਚ ਹੁੰਦੇ ਨੇ
ਜੀ,
ਤੇ ਸਾਡੇ ਜਿਹੜੇ ਆ। ਹੁਣ ਮੈਨੂੰ ਇੱਕ ਪਤਾ ਲੱਗਾ ਸੀ, ਇੱਕ ਇਹਦੇ ਕੈਨੇਡਾ ਦੇ ਵਿੱਚ ਬੜੇ ਵਿਆਹ ਹੁੰਦੇ ਜੀ ਉਹ ਉੱਥੇ, ਪਰ ਇਹ ਕਸੂਰ ਉਹਨਾਂ ਕਈ ਗੁਰਦੁਆਰੇ ਕਮੇਟੀਆਂ ਦਾ ਵੀ ਜਿਹੜੇ ਉੱਥੇ ਸਰੂਪ ਕਰਦੇ ਨੇ, ਜਾਂ ਪਤਾ ਨਹੀਂ ਲੋਕਾਂ ਦੇ ਘਰਾਂ 'ਚੋਂ ਜਾਂਦੇ ਆ ਮਹਾਰਾਜ ਜਾਣੇ
ਜੀ।
ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ, ਜਿੱਦਾਂ ਭਾਈ ਸਾਹਿਬ ਨੇ ਕਿਹਾ ਵੀ ਜਿਹੜੇ ਵਿਆਹ ਆ ਉਹ ਤਾਂ ਸੈਂਪਲ ਤੇ ਸਾਦੇ ਹੋਣੇ ਚਾਹੀਦੇ ਆ, ਇਹਨਾਂ ਨੂੰ ਪ੍ਰੀ ਪਲੈਨਿੰਗ ਜਿਹੜੇ ਉਹ ਕਰਦੇ ਆ ਉਹ ਆਪਣੀ ਮਰਜ਼ੀ ਨਾਲ, ਕੋਈ ਉੱਥੇ ਮਰਿਆਦਾ ਨਹੀਂ ਹੁੰਦੀ, ਕੋਈ ਉੱਥੇ ਸਿੱਖ ਧਰਮ ਵਾਲੀ ਗੱਲ ਨਹੀਂ ਹੁੰਦੀ। ਬਿਲਕੁਲ ਇਹ ਭਾਈ ਸਾਹਿਬ ਸਹੀ ਕਹਿ ਰਹੇ ਆ ਵੀ ਲੋਕਾਂ ਨੂੰ ਜੇ ਵਿਆਹ ਕਰਨੇ ਗੁਰਦੁਆਰੇ ਕਰੋ, ਨਹੀਂ ਤਾਂ ਨਹੀਂ ਫਿਰ ਤੁਸੀਂ ਆਨੰਦ ਕਾਰਜ ਕਰੋ ਹੀ ਨਾ, ਫਿਰ ਆਪਣਾ ਕੋਰਟ ਮੈਚ ਕਰ ਲਓ, ਤੁਸੀਂ ਘਰੋਂ ਘਰੀ ਜਾਓ ਜੀ।
ਆਲਰਾਈਟ, ਧੰਨਵਾਦ ਜੀ। ਕੁਲਤਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੰਤ ਵਿੱਚ?
ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਅਸੀਂ ਧਰਮ ਤੋਂ ਦੂਰ ਹੋਏ ਹੋਏ ਆ, ਅਸੀਂ ਥੋੜਾ ਜਿਹਾ ਜਿਹੜੀ ਆ ਸਕੋ ਚਾਰ ਦੇ ਵਿੱਚ ਲੱਗੇ ਹੋਏ ਆ, ਇਸ ਕਰਕੇ ਸਾਨੂੰ ਥੋੜਾ ਜਿਹਾ ਧਰਮ ਨੂੰ ਸਮਝਣਾ ਚਾਹੀਦਾ, ਧਰਮ ਦੇ ਮਾਇਨੇ ਕੀ ਨੇ, ਆਨੰਦ ਕਾਰਜ ਦੇ ਮਾਇਨੇ ਕੀ ਨੇ, ਸਾਡੇ ਧਰਮ ਦੇ ਵਿੱਚ ਜਿਹੜੀਆਂ ਚਾਰ ਲਾਵਾਂ ਨੇ ਇਹਨਾਂ ਦੇ ਕੀ ਮਾਇਨੇ ਨੇ, ਇਹ ਸਾਨੂੰ ਸਮਝ ਆਉਣਾ ਚਾਹੀਦਾ ਬੱਚਿਆਂ ਨੂੰ। ਜਦੋਂ ਪਲੈਨਰ ਨੂੰ ਕਰਦੇ ਆ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਵੀ ਸਾਰਾ ਕੁਛ ਪਿਆ, ਕੰਪਿਊਟਰ ਤੇ ਪਿਆ, ਇਹਦੇ ਮੀਨਿੰਗ ਉਹਨਾਂ ਨੂੰ ਸਮਝਾ ਦੇਣੇ ਚਾਹੀਦੇ ਵੀ ਆਹ ਸਾਡੀ ਟ੍ਰੈਡੀਸ਼ਨ ਹੈ ਇੱਕ। ਉਦੋਂ ਬਾਅਦ ਜਦੋਂ ਤੁਸੀਂ ਕਰਨਾ ਕਰ ਲਓ, ਅਸੀਂ ਕੋਈ ਏਦਾਂ ਨਹੀਂ ਹੈ ਕਿ ਵੀ ਪੂਰਾ ਹੀ ਪਰਤਾ ਜਾਰੀ ਕਰਤਾ ਵੀ ਨਹੀਂ, ਇੱਦਾਂ ਤਾਂ ਇੱਦਾਂ ਹੀ ਹੋਣਾ। ਅਸੀਂ ਹਰ ਤਰ੍ਹਾਂ ਨਾਲ ਬਹਿ ਕੇ ਜਿਵੇਂ ਕਿਸੇ ਦਾ ਕੋਈ ਸ਼ੰਕਾ ਵਾ ਬੱਚੇ ਦਾ ਜਾਂ ਬੱਚੀ ਦਾ ਜਾਂ ਉਹਨਾਂ ਦੇ ਪੇਰੈਂਟਸ ਦਾ, ਚਾਹੇ ਵੈਡਿੰਗ ਪਲੈਨਰ ਵੀ ਬਹਿ ਜਾਣ 10 ਮਿੰਟ ਸਾਡੇ ਨਾਲ, ਉਹਨੂੰ ਸਮਝਾ ਦਾਂਗੇ। ਜੇ ਹੁਣ ਗੱਲ ਸਾਰੇ ਹੀ ਇਹ ਗੱਲ ਕਹਿੰਦੇ ਵੀ ਇਸੇ ਜਿਸ ਕੰਟਰੀ ਵਿੱਚ ਰਹਿੰਦੇ ਆ ਇਹ ਚਰਚਾ 'ਚ ਵਿਆਹ ਕਰਦੇ ਨੇ, ਉਦੋਂ ਬਾਅਦ 'ਚ ਬਥੇਰਾ ਕੁਛ ਕਰਦੇ ਨੇ, ਉੱਥੋਂ ਹੀ ਸ਼ੁਰੂ ਕਰ ਦਿੰਦੇ ਨੇ ਕਰਨਾ ਆਪਦਾ ਸਾਰਾ ਕੁਛ। ਪਰ ਅਸੀਂ ਕਿਉਂ ਉਸ ਪਾਸੇ ਨੂੰ ਜਾ ਰਹੇ ਹਾਂ ਵੀ ਜਿਹੜੇ ਪਾਸੇ ਨਹੀਂ ਜਾਣਾ ਚਾਹੀਦਾ? ਕੀ ਅਸੀਂ ਸਾਰਾ ਕੁਛ ਸਿੱਖ ਲਿਆ ਜਿਹੜਾ ਅਸੀਂ ਵਿਆਹ ਕਰ ਲਈ ਬਾਜ਼ੀਆਦ ਹੋਇਆ ਵੀ ਅਸੀਂ ਬੈਂਕਟ ਹਾਲਾਂ 'ਚ ਜਾਂ ਅਸੀਂ ਰਿਸੋਰਸ ਦੇ ਉੱਤੇ ਜਾ ਕੇ ਕਰਨੇ ਹੈਗੇ ਆ? ਸਾਨੂੰ ਸਿੱਖਣ ਦੀ ਲੋੜ ਆ, ਹਮੇਸ਼ਾ ਸਿੱਖੋ ਤੇ ਆਪਦੇ ਬੱਚਿਆਂ ਨੂੰ ਸਮਝਾਓ। ਪਰ ਮੈਨੂੰ ਲੱਗਦਾ ਵੀ ਅਸੀਂ ਥੋੜਾ ਜਿਹਾ ਬਾਦ ਬਾਅਦ ਚੇਜ਼ ਕਰਕੇ ਪੈ ਜਾਂਦੇ ਹਾਂ ਵੀ ਸਾਡੇ ਕੋਲ ਸੋਚ ਉੱਨੀ ਕਾ, ਧਰਮ ਦੀ ਨੌਲੇਜ ਵੀ ਉੱਨੀ ਕਾ, ਕਿਉਂਕਿ ਸਾਡੇ ਆਗੂ ਵੀ ਹੋਈ ਨੇ ਜੋ ਅਸੀਂ 50 ਸਾਲ ਤੋਂ ਦੇਖਦੇ ਹੁੰਦੇ, ਜਿਹੜਾ ਕੁਛ ਉਹ ਸਾਡੇ ਜਿਹੜੀ ਘਰ ਘਰ ਜਾਂਦੀ ਗੱਲ ਜਿਹੜੀ ਇੱਕ ਬੱਚੇ ਦੇ 10-11 ਸਾਲ ਤੋਂ ਦਿਮਾਗ 'ਚ ਬਹਿੰਦੀ, ਉਹ ਵੱਡੇ ਹੋ ਕੇ ਵੀ ਉਵੇਂ ਚੱਲਦੀ ਰਹਿੰਦੀ ਆ। ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਆਪਦੇ ਆਪ ਨੂੰ ਵੀ ਅਤੇ ਕਮੇਟੀਆਂ ਨੂੰ ਖਾਸ ਕਰਕੇ ਬੇਨਤੀ ਵੀ ਕਰ ਸਕਦੇ ਹਾਂ ਅਸੀਂ, ਕਿਉਂਕਿ ਅਸੀਂ ਹੋਰ ਤਾਂ ਕੁਛ ਨਹੀਂ ਕਰ ਸਕਦੇ, ਸਭ ਨੂੰ ਸੰਗਤ ਅੱਗੇ ਵੀ ਬੇਨਤੀ ਕਰ ਸਕਦੇ ਹਾਂ ਵੀ ਇਹ ਸਾਡਾ ਹਰ ਇੱਕ ਦਾ ਫਰਜ਼ ਆ ਵੀ ਅਸੀਂ ਜਾਈਏ ਕਿਉਂ ਉੱਥੇ। ਅਸੀਂ ਗੁਰੂ ਘਰ ਜਾਂਦੇ ਹਾਂ, ਹਰ ਦੁੱਖ ਦੇ ਸੁੱਖ ਦਾ ਹੀ ਗੁਰੂ ਘਰ ਜਾਂਦੇ ਹਾਂ, ਉਦੋਂ ਕਿਉਂ ਨਹੀਂ ਅਸੀਂ ਬੈਂਕ ਡਾਲਾਂ 'ਚ ਜਾਂਦੇ ਜਦੋਂ ਸਾਡਾ ਸਾਰਾ ਕੁਛ ਜੁੜਿਆ ਹੀ ਗੁਰੂ ਘਰ ਦੇ ਨਾਲ ਆ, ਗੁਰੂ ਗ੍ਰੰਥ ਸਾਹਿਬ ਅੱਗੇ ਸਾਡਾ ਸਿਰ ਝੁਕਦਾ। ਅਸੀਂ ਉਹਦੀ ਮਰਜ਼ੀ ਨਾਲ ਕਿਉਂ ਨੀ ਚੱਲਦੇ? ਰੌਲਾ ਇਸ ਗੱਲ ਦਾ ਜਾਂ ਗੁਰਮਤ ਦਾ ਤੇ ਮਨਮਤ ਦਾ ਰੌਲਾ ਹੀ ਇਹ ਆ, ਜੇ ਅਸੀਂ ਸਾਰਾ ਕੁਛ ਗੁਰੂ ਸਾਹਿਬ ਤੇ ਛੱਡ ਦਈਏ, ਉਹਦੇ ਉੱਤੇ ਛੱਡ ਦਈਏ ਵੀ ਤੂੰ ਜਿਵੇਂ ਚਲਾਏਗਾ ਉਵੇਂ ਚੱਲਾਂਗੇ, ਬਾਣੀ ਵੀ ਇਹੀ ਸਮਝਾਉਂਦੀ ਆ ਸਾਨੂੰ, ਪਰ ਅਸੀਂ ਸਮਝਣਾ ਨੀ ਚਾਹੁੰਦੇ, ਅਸੀਂ ਆਪਦੀ ਮਤ ਨਾਲ ਚੱਲਦੇ ਹਾਂ, ਉਹਦੇ ਰੌਲੇ ਪੈਂਦੇ ਆ। ਗੁਰਮਤ ਜੇ ਲਈ ਕੋਈ ਰੌਲਾ ਨੀ ਪੈਂਦਾ, ਕੋਈ ਵਾਦ ਵਾਦ ਨੀ, ਜੇ ਗੁਰਮਤ ਚੱਲੀਏ ਰੌਲਾ ਉੱਥੇ ਵਾਦ ਵਾਦ ਉੱਥੇ ਖੜਾ ਹੁੰਦਾ ਜਿੱਥੋਂ ਆਪਦੀ ਮਨਮਤ ਅਸੀਂ ਪੈਦਾ ਕਰਦੇ ਹਾਂ, ਨਹੀਂ ਐਂ ਕਰਨਾ ਮੈਂ ਐਂ ਕਰਨਾ, ਇੰਨੀ ਕਹਾਣੀ ਹੈ ਜੀ, ਸਮਝੀਏ ਬਹੁਤ ਛੋਟੀ ਆ।
ਕੁਲਤਾਰ ਸਿੰਘ ਜੀ, ਅੰਟਾਰੀਓ ਸਿੱਖ ਸੰਘ ਗੁਰਦੁਆਰਾ ਕੌਂਸਲ ਦੇ ਪ੍ਰਧਾਨ, ਅੰਟਾਰੀਓ ਸਿੱਖ ਸੰਘ ਗੁਰਦੁਆਰਾ ਕੌਂਸਲ ਅਤੇ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਇਹਨਾਂ ਪੈਂਡੈਮਿਕ ਦੇ ਸਮਿਆਂ ਦੌਰਾਨ ਕਿ ਬੈਂਕਟ ਹਾਲ ਰਿਜ਼ੋਰਟਸ ਦੇ ਉੱਤੇ ਜੋ ਲੋਕਾਂ ਦਾ ਸ਼ਾਦੀ ਕਰਾਉਣ ਦਾ ਆਨੰਦ ਕਾਰਜ ਕਰਾਉਣ ਦਾ ਰੁਝਾਨ ਵੱਧ ਰਿਹਾ ਹੈ, ਉਸ ਨੂੰ ਉੱਥੇ ਉਹਦਾ ਉਹਨਾਂ ਨੂੰ ਬਾਈਕਾਟ ਕੀਤਾ ਜਾਵੇ। ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਅਨੁਸਾਰ ਜਿਹੜੇ ਆਨੰਦ ਕਾਰਜ ਨੇ ਉਹ ਗੁਰਦੁਆਰਾ ਸਾਹਿਬ ਵਿਖੇ ਹੀ ਕਰਵਾਏ ਜਾਣ ਅਤੇ ਮਰਿਆਦਾ ਦੇ ਅਨੁਸਾਰ ਕਰਵਾਏ ਜਾਣ। ਸੋ ਇਹ ਇਸ ਸਮੇਂ ਇਹਨਾਂ ਵੱਲੋਂ ਪ੍ਰੈਸ ਰਿਲੀਜ਼ ਕੀਤੀ ਗਈ ਹੈ। ਪ੍ਰੋਗਰਾਮ ਖਬਰ ਸਾਹਿਬ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ, ਔਰ ਸਵਾਨਜੀਤ ਮੋਗਾ ਸਾਡੇ ਨਾਲ ਜੁੜ ਚੁੱਕੇ ਨੇ, ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਸੁਖਮਨੀ ਹੋਮਿਓਪੈਥੀ ਦਾ ਨੰਬਰ 416-522-7777। ਹੋਮਿਓਪੈਥੀ ਰਾਹੀਂ ਆਪਣੀ ਕਿਸੇ ਬਿਮਾਰੀ ਦਾ ਇਲਾਜ, ਡਾਕਟਰ ਲਖਵਿੰਦਰ ਜੀ ਨੂੰ ਕਰੋ ਸੰਪਰਕ 416-522-7777। ਕੈਨੇਡਾ ਕ੍ਰੈਡਿਟ ਕੰਜ਼ੂਮਰ ਅਸਿਸਟੈਂਸ ਤੋਂ ਜਸਵੀਰ ਹੁੰਦਲ ਜੀ, 416-502-3100, 416-502-3100 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, $590 ਦੇ ਵਿੱਚ ਕੈਟ ਦੀਆਂ 4 ਬੈਟਰੀਆਂ ਇੰਸਟਾਲ ਕਰਾਓ ਅਤੇ ਟਰੱਕ ਨੂੰ ਸਰਦੀਆਂ ਦੇ ਲਈ ਤਿਆਰ ਬਾਰ ਤਿਆਰ ਕਰੋ। 905-625-0055, 905-625-0055 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਔਰ ਜੈਗ ਓਇਲਾ ਜੀ ਦਾ ਨੰਬਰ ਹੈ 416-371-7777। ਰੀਅਲ ਸਟੇਟ ਦੀ ਕਿਸੇ ਵੀ ਡੀਲ ਦੇ ਲਈ ਹੰਡੇ ਹੋਏ ਬ੍ਰੋਕਰ ਜੈਗ ਔਜਲਾ, 416-371-7777, jagaujla.com ਲੇਟੈਸਟ ਲਿਸਟਿੰਗਸ ਦੇ ਲਈ ਦੇਖਣ ਦੇ ਲਈ। ਰੰਧਾਵਾ ਡੈਂਟਿਸਟਰੀ ਜਿਹੜੇ ਕਿ 10 ਸਕੁਅਰ ਐਲਸ ਡਰਾਈਵ ਦੇ ਉੱਤੇ ਯੂਨਿਟ 5 ਅਤੇ 6 ਚ ਸਥਿਤ ਨੇ, 905-794-5111 ਰੰਧਾਵਾ ਡੈਂਟਿਸਟਰੀ ਦਾ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ, ਜੁਆਇਨ ਕਰ ਲੈਣਾ ਰੰਧਾਵਾ ਡੈਂਟਿਸਟਰੀ ਨੂੰ। ਅਗਰ ਕੋਈ ਵੀ ਦੰਦਾਂ ਦਾ ਤੁਸੀਂ ਕੰਮ ਕਰਵਾਉਣਾ ਹੈ 905-794-5111 ਦੇ ਉੱਤੇ ਕਾਲ ਕਰ ਲੈਣੀ। ਆਰ ਬੀ ਬਿਲਡਿੰਗ ਸਪਲਾਈ, ਜਿੱਥੇ ਤੁਹਾਨੂੰ ਕੰਸਟਰਕਸ਼ਨ ਦਾ ਹੋਲਸੇਲ ਰੇਟ ਦੇ ਉੱਤੇ ਸਮਾਨ ਦੇ ਰਹੇ ਨੇ ਇਸ ਸਮੇਂ, ਡੋਰ, ਬੇਸਬੋਰਡ, ਡਰਾਈਵਾਲ, ਮੱਡ, ਪਲੰਬਿੰਗ, ਹਾਕ ਇੰਸੂਲੇਸ਼ਨ, ਹਾਰਡਬੋਰਡ, ਲੈਮੀਨੇਟ, ਵਾਇਨਲ ਟਾਇਲਸ, ਬੈਕ ਸਪਲੈਸ਼, ਇਹ ਸਾਰਾ ਕੁਛ ਤੁਹਾਨੂੰ ਆਰ ਬੀ ਬਿਲਡਿੰਗ ਸਪਲਾਈ ਤੋਂ ਮਿਲ ਰਿਹਾ। 80 ਹੇਲ ਰੋਡ ਯੂਨਿਟ 1-3 ਦੇ ਵਿੱਚ ਨੇ, ਅਤੇ ਇਹਦੇ ਨਾਲ ਨਾਲ ਇਹਨਾਂ ਨੂੰ ਕੁਛ ਵਰਕਰਾਂ ਦੀ ਵੀ ਜ਼ਰੂਰਤ ਹੈ। ਨੰਬਰ ਨੋਟ ਕਰ ਲਓ ਰਣਜੀਤ ਸਿੰਘ ਹੁਣਾਂ ਦਾ, 905-454-8000, 905-454-8000। ਐਚ ਕੇ ਟਾਇਰ ਸੈਂਟਰ, ਟਰੱਕਾਂ ਦੇ ਟਾਇਰ ਪਵਾਉਣ ਦੇ ਲਈ 647-295-4600, 647-295-4600 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਮੇਰਾ ਨੰਬਰ 416-970-5005। ਆਓ ਫਿਰ ਜੁੜਦੇ ਹਾਂ ਸਵਰਨਜੀਤ ਮੋਗਾ ਨਾਲ। ਸਵਰਨਜੀਤ, ਗੋ ਅਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ 24 ਸਤੰਬਰ, ਦੇਸੀ ਮਹੀਨਾ 9 ਅੱਸੂ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਚੱਕਾ ਅੱਜ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਇਸ ਵਿਚਾਲੇ 25 ਸਤੰਬਰ ਨੂੰ ਪੰਜਾਬ ਬੰਦ ਰਹੇਗਾ। ਇਹ ਵੀ ਖਬਰ ਹੈ ਕਿ 1 ਅਕਤੂਬਰ ਤੋਂ ਕਿਸਾਨ ਅਣਮਿੱਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰ ਰਹੇ ਨੇ। ਬੇਸ਼ੱਕ ਕਿਸਾਨਾਂ ਨੇ ਸਿਆਸੀ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੱਕਾ ਜਾਮ ਦੇ ਪ੍ਰੋਗਰਾਮ ਤੋਂ ਦੂਰ ਰਹਿਣ, ਪਰ ਸਿਆਸੀ ਪਾਰਟੀਆਂ ਨਾਲ ਜੁੜੇ ਕਿਸਾਨ ਖੁੱਲ੍ਹ ਕੇ ਕਿਸਾਨਾਂ ਦੇ ਨਾਲ ਖੜੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਹੋਣ, ਪਰ ਉਹ ਪਹਿਲਾਂ ਕਿਸਾਨ ਹਨ, ਇਸ ਲਈ ਉਹ ਕਿਸਾਨ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਉਧਰ ਕਿਸਾਨਾਂ ਵੱਲੋਂ 48 ਘੰਟੇ ਲਈ ਰੇਲਾਂ ਰੋਕਣ ਦੇ ਕੀਤੇ ਐਲਾਨ ਕਰਕੇ ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਗੱਡੀਆਂ ਰੱਦ ਕਰ ਦਿੱਤੀਆਂ ਨੇ। ਇਸ ਲਈ ਅਗਲੇ 3 ਦਿਨ ਪੰਜਾਬ ਵੱਲ ਕੋਈ ਰੇਲ ਗੱਡੀ ਨਹੀਂ ਆਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ 3 ਖੇਤੀ ਬਿੱਲਾਂ, ਬਿਜਲੀ ਬਿੱਲ 220, ਤੇਲ ਦੀਆਂ ਕੀਮਤਾਂ ਘੱਟ ਕਰਨ ਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰਹੇਗਾ। ਇਸ ਲਈ ਫੈਸਲਾ ਕੀਤਾ ਗਿਆ ਹੈ ਕਿ 1 ਅਕਤੂਬਰ ਤੋਂ ਪੰਜਾਬ ਵਿੱਚ ਅਣਮਿੱਥੇ ਸਮੇਂ ਲਈ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਸੱਦ ਕੇ ਖੇਤੀ ਬਿੱਲਾਂ ਨੂੰ ਰੱਦ ਕਰਨ ਦੇ ਮਤੇ ਪੁਆ ਕੇ ਭਾਰਤ ਸਰਕਾਰ ਤੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਕੜੀ ਵਿੱਚ ਭਾਜਪਾ ਦੇ ਵਿਧਾਇਕਾਂ, ਸੰਸਦ ਮੈਂਬਰਾਂ, ਸੂਬਾ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨਾਂ ਖਿਲਾਫ਼ ਧਰਨੇ ਮੁਜ਼ਾਹਰੇ ਕਰਦਿਆਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਤੇ ਕਾਲੇ ਝੰਡੇ ਵਿਖਾਏ ਜਾਣਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਰੱਦ ਕਰਵਾਉਣ ਤੇ ਪੰਜਾਬ ਸਰਕਾਰ ਵੱਲੋਂ ਅਸੈਂਬਲੀ ਇਜਲਾਸ ਵਿੱਚ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਮਤੇ ਪਾਉਣ ਤੱਕ ਅੰਦੋਲਨ ਲਗਾਤਾਰ ਜਾਰੀ ਰਹੇਗਾ। ਮੋਗਾ ਵਿਖੇ ਪੰਜਾਬੀ ਫਿਲਮ ਅਦਾਕਾਰਾ ਜਪਜੀ ਖਹਿਰਾ ਤੇ ਦੇਵ ਖਰੋੜ ਦਾ ਆਮ ਆਦਮੀ ਪਾਰਟੀ ਨਾਲ ਮਿਲ ਕੇ ਕਿਸਾਨਾਂ ਦੇ ਹੱਕ ਵਿੱਚ ਇਹਨਾਂ ਨੇ ਰੋਡ ਸ਼ੋਅ ਕੀਤਾ ਹੈ। ਇਸ ਦੌਰਾਨ ਜਪਜੀ ਖਹਿਰਾ ਤੇ ਦੇਵ ਖਰੋੜ ਨੇ ਕਿਹਾ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹਾਂ, ਕਿਸਾਨ ਦੇ ਧੀ ਪੁੱਤਰ ਹੁੰਦੇ ਹੋਏ ਹੀ ਕਿਸਾਨਾਂ ਦੇ ਹੱਕ ਵਿੱਚ ਖੜੇ ਹਾਂ। ਅੱਜ ਆਮ ਆਦਮੀ ਪਾਰਟੀ ਵੱਲੋਂ ਮੋਗਾ ਵਿੱਚ ਕਾਰ ਤੇ ਮੋਟਰਸਾਈਕਲ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ। ਫਿਲਮ ਅਦਾਕਾਰ ਦੇਵ ਖਰੋੜ ਤੇ ਅਦਾਕਾਰਾ ਜਪਜੀ ਖਹਿਰਾ ਵੀ ਇਸ ਰੋਡ ਸ਼ੋਅ ਦਾ ਹਿੱਸਾ ਬਣੇ ਤੇ ਲੋਕਾਂ ਨੂੰ ਕੱਲ੍ਹ ਦੇ ਬੰਦ ਨੂੰ ਲੈ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਇੰਨੇ ਸੰਘਰਸ਼ ਦੇ ਬਾਵਜੂਦ ਵੀ ਸਰਕਾਰ ਨੇ ਟਸ ਤੋਂ ਮਸ ਨਹੀਂ ਹੋਈ ਹੈ, ਪਰ ਅਸੀਂ ਸੰਘਰਸ਼ ਜਾਰੀ ਰੱਖ ਕੇ ਇਹ ਆਰਡੀਨੈਂਸ ਬਿੱਲ ਨੂੰ ਰੁਕਵਾਵਾਂਗੇ। ਜਪਜੀ ਖਹਿਰਾ ਨੇ ਕਿਹਾ ਕਿ ਸਰਕਾਰ ਇਹ ਆਰਡੀਨੈਂਸ ਜਲਦ ਤੋਂ ਜਲਦ ਰੱਦ ਕਰੇ, ਕਿਉਂਕਿ ਸਰਕਾਰ ਸਾਡੇ ਵੱਲੋਂ ਚੁਣੀ ਜਾਂਦੀ ਹੈ ਤੇ ਜੇਕਰ ਸਰਕਾਰ ਹੀ ਸਾਡੀ ਗੱਲ ਨਹੀਂ ਸੁਣੇਗੀ ਤਾਂ ਅਜਿਹੀ ਸਰਕਾਰ ਦਾ ਕੀ ਫਾਇਦਾ ਹੈ। ਕੇਂਦਰ ਦੀ ਕੈਬਨਿਟ ਚੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰ ਵੀ ਇੱਥੇ ਪਹੁੰਚੇ। ਆਪਣੇ ਸੰਬੋਧਨ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਆਪਣੀ ਭਾਈਵਾਲ ਪਾਰਟੀ ਸਮੇਤ ਵਿਰੋਧੀ ਪਾਰਟੀ ਦੇ ਜੰਮ ਕੇ ਨਿਸ਼ਾਨੇ ਸਾਧੇ। ਕੈਪਟਨ ਅਮਰਿੰਦਰ ਸਿੰਘ ਤੇ ਰਗੜੇ ਲਗਾਉਂਦੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੇਤੀ ਬਿੱਲਾਂ ਬਾਰੇ ਸਭ ਕੁਝ ਜਾਣਦੇ ਸਨ ਅਤੇ ਸੂਬੇ ਦੇ ਮੁੱਖ ਮੰਤਰੀ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਖੇਤੀ ਬਿੱਲ ਲਿਆਂਦੇ ਗਏ ਨੇ। ਪੰਜਾਬ ਵਿੱਚ ਬੀਜੇਪੀ ਦੇ ਨਾਲ ਨਾਲ ਅਕਾਲੀ ਦਲ ਦੇ ਲੀਡਰਾਂ ਦਾ ਵੀ ਵਿਰੋਧ ਹੁਣ ਸ਼ੁਰੂ ਹੋ ਗਿਆ ਹੈ। ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਾਲੀਆਂ ਝੰਡੀਆਂ ਵਿਖਾਈਆਂ। ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਬਾਦਲ ਪਰਿਵਾਰ ਕਿਸਾਨੀ ਦਾ ਸੌਦਾ ਕਰਕੇ ਹੁਣ ਤਲਵੰਡੀ ਸਾਬੋ ਨਤਮਸਤਕ ਹੋਣ ਆ ਰਿਹਾ, ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਬੀਤੇ 6 ਦਿਨਾਂ ਤੋਂ ਲਗਾਤਾਰ ਘੱਟ ਹੋ ਰਹੇ ਨੇ ਅਤੇ ਪਿਛਲੇ 24 ਘੰਟੇ ਦੌਰਾਨ ਇਹਨਾਂ ਮਾਮਲੇ ਵਿੱਚ 1995 ਦੀ ਕਮੀ ਦਰਜ ਕੀਤੀ ਗਈ ਹੈ, ਜਿਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 9,66,382 ਰਹਿ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਇਨਫੈਕਸ਼ਨ ਦੇ 86,508 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਪੀੜਤਾਂ ਦੀ ਕੁੱਲ ਗਿਣਤੀ 57,32,519 ਤੇ ਪਹੁੰਚ ਗਈ ਹੈ। ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਮੋਟਰਸਾਈਕਲ ਤੇ ਸਵਾਰ ਕੁਝ ਅੱਤਵਾਦੀਆਂ ਨੇ ਅੱਜ ਸਵੇਰੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ CRPF ਦੇ ਇੱਕ ਜਵਾਨ ਤੇ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਹੈ। ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਜਵਾਨ ਦੀ ਰਾਈਫਲ ਖੋਹ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ। ਸੂਤਰਾਂ ਮੁਤਾਬਕ ਬਡਗਾਮ ਜ਼ਿਲ੍ਹੇ ਦੇ ਚਦੂਰਾ ਵਾਦੀਪੁਰਾ ਕੇਸਰ ਮੁੱਲਾ ਵਿੱਚ ਅੱਜ ਸਵੇਰੇ ਮੋਟਰਸਾਈਕਲ ਤੇ ਸਵਾਰ ਕੁਝ ਅੱਤਵਾਦੀਆਂ ਨੇ CRPF ਦੇ ਇੱਕ ਸਹਾਇਕ ਸਬ ਇੰਸਪੈਕਟਰ ਤੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਗੰਭੀਰ ਰੂਪ ਨਾਲ ਜ਼ਖਮੀ ਜਵਾਨ ਨੂੰ ਸੈਨਾ ਦੇ 92 ਬੇਸ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਇਸ ਦੌਰਾਨ ਸੁਰੱਖਿਆ ਫੋਰਸਾਂ ਨੇ ਹਮਲੇ ਵਿੱਚ ਸ਼ਾਮਲ ਅੱਤਵਾਦੀ ਨੂੰ ਫੜਨ ਲਈ ਪੂਰੇ ਇਲਾਕੇ ਵਿੱਚ ਘੇਰਾਬੰਦੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਨਸ ਦਾ ਮੁੰਬਈ ਦੇ ਹੋਟਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਅੱਜ ਦੇਹਾਂਤ ਹੋ ਗਿਆ। ਇੰਡੀਅਨ ਪ੍ਰੀਮੀਅਰ ਲੀਗ IPL ਦੇ ਪ੍ਰਸਾਰਣ ਕਰਤਾ ਸਟਾਰ ਸਪੋਰਟਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜੋਨਸ IPL ਲਈ ਸਟਾਰ ਸਪੋਰਟਸ ਦੀ ਕਮੈਂਟਰੀ ਟੀਮ ਦਾ ਹਿੱਸਾ ਸਨ ਅਤੇ ਉਹ ਮੁੰਬਈ ਵਿੱਚ ਰਹਿ ਕੇ ਕਮੈਂਟਰੀ ਕਰ ਰਹੇ ਸਨ। ਉਹ 59 ਸਾਲਾਂ ਦੇ ਸਨ। ਜੋਨਸ ਨੇ ਆਸਟ੍ਰੇਲੀਆ ਵੱਲੋਂ 52 ਟੈਸਟ ਅਤੇ 164 ਵਨਡੇ ਅੰਤਰਰਾਸ਼ਟਰੀ ਮੈਚ ਖੇਡੇ। 1987 ਵਿਸ਼ਵ ਕੱਪ ਜਿੱਤਣ ਵਾਲੀ ਆਸਟ੍ਰੇਲੀਆ ਟੀਮ ਦਾ ਹਿੱਸਾ ਸਨ। ਸਟਾਰ ਸਪੋਰਟਸ ਨੇ ਬਿਆਨ ਵਿੱਚ ਕਿਹਾ, ਬੇਹੱਦ ਦੁੱਖ ਦੇ ਨਾਲ ਅਸੀਂ ਡੀਨ ਮਰਵਿਨ ਜੋਨਸ AM ਦੇ ਦੇਹਾਂਤ ਦੀ ਖਬਰ ਸਾਂਝੀ ਕਰ ਰਹੇ ਹਾਂ। ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਕਿਹਾ, ਅਸੀਂ ਉਹਨਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਜ਼ਾਹਰ ਕਰਦੇ ਹਾਂ ਅਤੇ ਇਸ ਮੁਸ਼ਕਲ ਸਮੇਂ ਵਿੱਚ ਉਹਨਾਂ ਦੇ ਸਹਿਯੋਗ ਲਈ ਤਿਆਰ ਹਾਂ। ਜ਼ਰੂਰੀ ਇੰਤਜ਼ਾਮ ਕਰਨ ਲਈ ਅਸੀਂ ਆਸਟ੍ਰੇਲੀਆਈ ਹਾਈ ਕਮਿਸ਼ਨ ਦੇ ਨਾਲ ਸੰਪਰਕ ਵਿੱਚ ਹਾਂ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
Construction, design and build, Terrain approved, custom homes, town homes, multi-tenant buildings, plazas, medical building projects. Jameen Tuhadi, kam asada, apne man pasande kar banwao. From architecture to city approval, foundation digi to complete structure, superior quality work. Preston Construction, 905-461-5115, 905-461-5115, prestonconstruction.ca. Check our previous projects.
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ, ਤਾਂ ਫਿਰ ਆਰ ਹੋਮ ਐਂਡ ਅਪਲਾਈਂਸਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਿਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
Samsung, LG, KitchenAid, Janeer, Matting ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਸ 50% ਆਫ ਤੇ ਖਰੀਦ ਸਕਦੇ ਹੋ। ਆਰ ਹੋਮ ਐਂਡ ਅਪਲਾਈਂਸਸ 4 ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ETOBICO, Tony Creek, London, ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ 241 ਕਲੀਅਰੈਂਸ ਸਟਰੀਟ, ਯੂਨਿਟ 1 & 2, ਫੋਨ ਨੰਬਰ 416-792-0877, ਯਾਨੀ 416-792-0877।
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ,
416-994-7272,
416-994-7272।
ਟ੍ਰਿਪਲ ਏ ਲੈਂਡਸਕੇਪਿੰਗ, ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਰ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟੌਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਡ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਏਸਟ ਪ੍ਰਾਈਸ। ਅੱਜ ਹੀ ਕਾਲ ਕਰੋ 647-84-12-13, 647-784-1213, Triple A Landscaping।
ਕੁਲਤਾਰ ਸਿੰਘ ਹੁਣਾਂ ਨਾਲ ਕੀਤੀ ਗੱਲਬਾਤ ਬਾਰੇ ਤੁਹਾਡੇ ਕਾਫੀ ਇਸ ਸਮੇਂ ਕੁਛ ਸਵਾਲ ਵੀ ਆ ਰਹੇ ਨੇ, ਕੁਛ ਸੁਝਾਅ ਵੀ ਆ ਰਹੇ ਨੇ, ਔਰ ਇਸ ਚੀਜ਼ ਉੱਤੇ ਹੋਰ ਵਿਚਾਰਾਂ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ, ਅਤੇ ਕੁਛ ਗੁਰੂ ਘਰਾਂ ਦੇ ਵਿੱਚ ਜੋ ਪ੍ਰਬੰਧ ਨੇ ਉਸ ਦੇ ਉੱਤੇ ਵੀ ਗੱਲ ਕੀਤੀ ਜਾ ਰਹੀ ਹੈ, ਅਤੇ ਕੁਛ ਲੋਕਾਂ ਦੇ ਬਾਰੇ 'ਚ ਵੀ ਜੋ ਬਦਲਾਅ ਆ ਰਿਹਾ ਉਸ ਦੇ ਬਾਰੇ 'ਚ ਵੀ ਗੱਲ ਕੀਤੀ ਜਾ ਰਹੀ ਹੈ। ਆਈ ਥਿੰਕ ਇਹ ਇਸ ਸਮੇਂ ਕਾਫੀ ਕੰਸਰਨ ਹੈ ਲੋਕਾਂ ਦਾ, ਅਤੇ ਦੋਨੇ ਪਾਸਿਆਂ ਤੋਂ ਹੀ, ਕਿ ਜੋ ਗੁਰੂ ਘਰਾਂ ਦੇ ਵਿੱਚ ਕਿਸ ਤਰ੍ਹਾਂ ਸਭ ਕੁਛ ਹੋ ਰਿਹਾ, ਅਤੇ ਨਾਲ ਦੀ ਨਾਲ ਜੋ ਬਾਹਰ ਰਿਜ਼ੋਰਟ ਆਦਿ ਦੇ ਉੱਤੇ ਮਹਾਰਾਜ ਦੇ ਸਰੂਪ ਲੈ ਕੇ ਜਾ ਰਹੇ ਨੇ ਉਹਦੇ ਬਾਰੇ 'ਚ। ਸੋ ਭਵਿੱਖ ਦੇ ਵਿੱਚ ਹੋਰ ਗੱਲਬਾਤ ਹੁੰਦੀ ਰਹੇਗੀ, ਬਾਕੀ ਮੀਡੀਆ ਵੀ ਇਸ ਦੇ ਉੱਤੇ ਜ਼ਰੂਰ ਗੱਲਬਾਤ ਕਰੇਗਾ। ਕੱਲ੍ਹ ਦੀ ਪ੍ਰੈਸ ਰਿਲੀਜ਼ ਤੋਂ ਬਾਅਦ ਅਸੀਂ ਇਸ ਟੌਪਿਕ ਦੇ ਉੱਤੇ ਅੱਜ ਥੋੜ੍ਹਾ ਸਮਾਂ ਗੱਲਬਾਤ ਕੀਤੀ ਸੀ। ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮਸ ਤੋਂ ਮੇਰੇ ਨਾਲ ਇਸ ਸਮੇਂ ਜਸਵੀਰ ਸਿੰਘ ਹੁੰਦਲ ਜੀ ਨੇ। ਹੁੰਦਲ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਧੰਨਵਾਦ ਵੀਰ ਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਸੋ ਜਿਹੜੇ ਭੈਣ ਭਰਾ ਸਾਡੇ ਕਰਜ਼ਿਆਂ ਦੀ ਮਾਰ ਹੇਠ ਨੇ, ਕਿਸ ਤਰ੍ਹਾਂ ਉਹਨਾਂ ਦੀ ਹੈਲਪ ਹੋ ਸਕਦੀ ਹੈ?
ਬਿਲਕੁਲ ਗਰੇਵਾਲ ਸਾਹਿਬ, ਇਹ ਕੈਨੇਡੀਅਨ ਕਾਨੂੰਨ ਆ ਜੀ, ਜਿਸ ਕਾਨੂੰਨ ਦੇ ਤਹਿਤ ਜੇ ਕੋਈ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਤੇ ਉਹ ਆਪਣੇ ਕਰਜ਼ੇ ਮਾਫ਼ ਕਰਵਾ ਸਕਦਾ
ਜੀ।
ਇਸ ਪ੍ਰੋਗਰਾਮ ਦੇ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਕਰਜ਼ਾ ਜਿਹੜਾ ਜੀ ਉਹ ਬੈਂਕਰਪਸੀ ਕਰਕੇ ਬਿਨਾਂ ਮਾਫ਼ ਕਰਵਾਇਆ ਜਾ ਸਕਦਾ। ਇਸ ਦੇ ਵਿੱਚ ਜਿੰਨੇ ਵੀ ਅਨਸਿਕਿਉਰਡ ਕਰਜ਼ੇ ਨੇ ਉਹ ਸਾਰੇ ਦੇ ਸਾਰੇ ਇਨਕਲੂਡ ਕੀਤੇ ਜਾ ਸਕਦੇ ਨੇ। ਉਹ ਕਰਜ਼ੇ ਸਾਡੇ ਪਰਸਨਲ ਹੋ ਸਕਦੇ ਨੇ, ਕਰਜ਼ੇ ਬਿਜ਼ਨਸ ਦੇ ਹੋ ਸਕਦੇ ਨੇ, ਰੈਵਨਿਊ ਕਨੇਡਾ ਦੇ ਪੈਸੇ ਦੇਣ ਵਾਲੇ ਹੋ ਸਕਦੇ ਨੇ, ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਹੋ ਸਕਦੀ ਹੈ ਪੈਸਿਆਂ ਸੰਬੰਧੀ ਕੋਰਟ ਵੱਲੋਂ, ਫਾਈਨੈਂਸ਼ੀਅਲ ਅਦਾਰੇ ਦੀ ਹੋ ਸਕਦੀ ਹੈ, ਕੋਈ ਪ੍ਰਾਈਵੇਟ ਹੋ ਸਕਦੀ ਹੈ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ ਕਿਸੇ ਭੈਣ ਭਰਾ ਦੇ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਹੈ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਯਾਨੀ ਕਿ ਕਿਸੇ ਵੀ ਪ੍ਰਕਾਰ ਦਾ ਅਨਸਿਕਿਉਰਡ ਕਰਜ਼ਾ ਇਸ ਪ੍ਰੋਗਰਾਮ ਦੇ ਤਹਿਤ ਮਾਫ਼ ਕਰਵਾਇਆ ਜਾ ਸਕਦਾ ਹੈ। 75% ਤੱਕ ਇਹ ਕਰਜ਼ਾ ਮਾਫ਼ ਹੋ ਸਕਦਾ ਹੈ, ਜਿਹੜਾ 25% ਬਚਦਾ ਹੈ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕਰਜ਼ੇ ਕਰਨ ਦੀ ਥਾਂ ਵੱਧ ਰਹੇ ਨੇ ਜਾਂ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ, ਤਾਂ ਉਹ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-502-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ, ਨਵੇਂ ਸਿਰਿਓਂ ਉਹਨਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ, ਜਾਂ ਕਿਸੇ ਭੈਣ ਭਰਾ ਦਾ ਕ੍ਰੈਡਿਟ ਖਰਾਬ ਹੋਇਆ, ਕਿਸੇ ਵੀ ਕਾਰਨ ਕਰਕੇ ਉਹ ਕ੍ਰੈਡਿਟ ਨੂੰ ਰੀਇਸਟੈਬਲਿਸ਼ ਕਰਨਾ ਚਾਹੁੰਦੇ ਨੇ, ਉਹ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ। ਆਫਿਸ ਦਾ ਫੋਨ ਨੰਬਰ 416-502-3100
ਨੰਬਰ ਹੈ। ਜਸਵੀਰ ਸਿੰਘ ਹੁੰਦਰ ਹੋਣਾ ਦਾ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ ਦਾ, ਇਸ ਨੰਬਰ 'ਤੇ ਕਾਲ ਕਰ ਲੈਣੀ ਤੁਸੀਂ। ਕੋਈ ਵੀ ਤੁਹਾਡਾ ਸਵਾਲ ਹੋਵੇ, ਕੋਈ ਕਰਜ਼ਾ ਗਵਰਨਮੈਂਟ ਦਾ ਭਾਵੇਂ ਪ੍ਰਾਈਵੇਟ ਕਰਜ਼ਾ ਹੈ, ਉਸ ਤੋਂ ਤੁਸੀਂ ਆਪਣਾ ਰੈਕਡ ਖਰਾਬ ਕੀਤੇ ਬਿਨਾਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਹੋ, ਪਲੱਸ ਅਗਰ ਮੌਰਗੇਜ ਚਾਹੀਦੀ ਹੈ ਉਹਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮੱਚ ਹੁੰਦਲ ਸਾਹਿਬ,
ਧੰਨਵਾਦ
ਜੀ। ਇਸ ਸਮੇਂ ਮੇਰੇ ਨਾਲ ਜੁੜ ਚੁੱਕੇ ਨੇ ਗੁਰਸ਼ਰਨ ਬੌਬੀ ਸਿੱਧੂ ਜੀ, ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ, ਜਿਹੜੇ ਕਿ ਤੁਹਾਡੀ ਮਦਦ ਕਰਦੇ ਨੇ, ਤੁਹਾਨੂੰ ਪ੍ਰੋਫੈਸ਼ਨਲ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਜਦੋਂ ਮੈਂ ਕਿਹਾ ਪ੍ਰੋਫੈਸ਼ਨਲ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਇਹਦਾ ਮਤਲਬ ਆਪਣੀ ਫੀਸ ਵੀ ਤੁਹਾਤੋਂ ਚਾਰਜ ਕਰਦੇ ਨੇ ਅਤੇ ਨਾਲ ਦੀ ਨਾਲ ਤੁਹਾਨੂੰ ਵਧੀਆ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਔਰ ਇਸ ਹੈਰੀ ਸਟਾਈਨਮੈਂਟਸ ਐਂਡ ਗੁਰਸ਼ਰਨ ਬੌਬੀ ਸਿੱਧੂ ਜੀ ਪਾਰਟਨਰ ਨੇ, ਸਟਾਈਨਮੈਂਟਸ ਐਂਡ ਐਸੋਸੀਏਟਸ ਪਰਸਨਲ ਇੰਜਰੀ ਲੋਅਰਸ ਦੀ ਇਹ ਟੀਮ ਹੈ, ਸਰਟੀਫਾਈਡ ਐਜ਼ ਸਪੈਸ਼ਲਿਸਟ ਬਾਏ ਦ ਲਾਸਟ ਸੋਸਾਇਟੀ ਆਫ ਇੰਟਾਰੀਓ ਇਨ ਸਿਵਲ ਲਿਟੀਗੇਸ਼ਨਸ। ਇਹਦੇ ਉੱਤੇ ਅਸੀਂ ਕਈ ਵਾਰੀ ਸਟ੍ਰੈਸ ਦੇ ਚੁੱਕੇ ਹਾਂ ਕਿ ਅਗਰ ਕਿਸੇ ਵੀ ਤੁਸੀਂ ਪਰਸਨਲ ਇੰਜਰੀ ਲੋਅਰਸ ਦੇ ਨਾਲ ਸੰਪਰਕ ਕਰਦੇ ਹੋ ਔਰ ਆਪਣਾ ਕੇਸ ਉਹਨਾਂ ਨੂੰ ਦਿੱਤਾ, ਉਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਚੈੱਕ ਕਰ ਲਿਆ ਕਰੋ ਕਿ ਇਸ ਦੇ ਵਿੱਚ ਉਹਨਾਂ ਦੀ ਸਪੈਸ਼ਲਿਟੀ ਕਿੰਨੀ ਕੀ ਆ। ਵੱਡੀਆਂ ਜਿਹੜੀਆਂ ਫਰਮਾਂ ਨੇ ਇੰਸ਼ੋਰੈਂਸ ਦੀਆਂ, ਉਹਨਾਂ ਦੇ ਵੱਡੇ ਵੱਡੇ ਵਕੀਲ ਹੁੰਦੇ ਨੇ ਔਰ ਉਹ ਵੱਡੇ ਵੱਡੇ ਵਕੀਲ ਅਤੇ ਉਹਨਾਂ ਦੇ ਕੋਲ ਜੋ ਨੁਕਤੇ ਹੁੰਦੇ ਨੇ ਉਹ ਕੀ ਜਿਹੜਾ ਤੁਸੀਂ ਲੋਇਰ ਨੂੰ ਆਪਣਾ ਕੇਸ ਦਿੱਤਾ ਉਸ ਦੇ ਪਾਸ ਉਹਨਾਂ ਨੁਕਤਿਆਂ ਦਾ ਤੋੜ ਹੈ ਜਾਂ ਨਹੀਂ। ਸੋ ਉਮਰ ਲਗਾ ਦਿੱਤੀ ਹੈਰੀ ਸਟਾਈਨਮੈਂਟਸ ਨੇ ਅਤੇ ਇਹ ਸਾਰੇ ਇਹੋ ਜਿਹੇ ਕੇਸ ਲੜਦੇ ਆ ਅਤੇ ਇਸੇ ਕਰਕੇ ਹੀ ਉਹਨਾਂ ਨੇ ਸਪੈਸ਼ਲਿਸਟ ਦਾ ਦਰਜਾ ਜਿਹੜਾ ਹਾਸਲ ਕੀਤਾ। ਗੁਰਸ਼ਰਨ ਬੌਬੀ ਸਿੱਧੂ ਜੀ ਦਾ ਨੰਬਰ ਹੈ 647-539-3020 ਔਰ ਤੁਸੀਂ ਆਪਣਾ ਕੇਸ ਇੱਕ ਤਜਰਬੇਕਾਰ ਐਕਸਪੀਰੀਅੰਸ ਅਤੇ ਨੌਲੇਜ ਰੱਖਣ ਵਾਲੇ ਦੀ ਟੀਮ ਨੂੰ ਦਿਓ ਜਿਹੜੇ ਤੁਹਾਡੇ ਲਈ ਹਰ ਕੰਮ ਕਰਨਗੇ। 647-539-3020 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ, ਪਲੱਸ CPP ਡਿਸਬਿਲਟੀ ਕਲੇਮਸ, ਇਹਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬੌਬੀ ਸਿੱਧੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
ਸੋ ਇਹਨਾਂ ਗੱਲਾਂ ਤੋਂ ਇਲਾਵਾ ਕੁਛ ਹੋਰ ਤੁਸੀਂ ਅੱਜ ਅਵੇਅਰ ਕਰਨਾ ਚਾਹੋ ਕਮੇਟੀ ਨੂੰ?
ਜਗਦੀਸ਼ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸ ਹੀ ਚੁੱਕੇ ਹੋ, ਮੈਂ ਬਸ ਇੱਕ ਵਾਰੀ ਬਰੀਫਲੀ ਇਹੀ ਆਪਣੇ ਭਾਈਚਾਰੇ ਦੇ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਅਗਰ ਤੁਹਾਡਾ ਐਕਸੀਡੈਂਟ ਹੋ ਜਾਂਦਾ ਆ, ਉਹਦੇ ਵਿੱਚ ਸੱਟ ਲੱਗ ਜਾਂਦੀ ਹੈ ਕਿਸੇ ਤਰ੍ਹਾਂ ਦਾ ਵੀ, ਜਗਦੀਸ਼ ਜੀ ਹੋਵੇ ਉਹ ਕਾਰ ਦੇ ਵਿੱਚ ਵੀ ਹੋ ਸਕਦਾ, ਟਰੱਕ ਦੇ ਵਿੱਚ ਵੀ ਹੋ ਸਕਦਾ, ਟੈਕਸੀ 'ਚ ਵੀ, ਊਬਰ ਦੇ ਵਿੱਚ ਵੀ, ਪੈਦਲ ਜਾਂਦਿਆਂ 'ਚ ਵੀ ਗੱਡੀ ਵੱਜ ਸਕਦੀ ਹੈ, ਸਾਈਕਲ 'ਤੇ ਜਾਂਦਿਆਂ ਦੀ ਵੀ ਗੱਡੀ ਵੱਜ ਸਕਦੀ ਆ, ਕਿਸੇ ਤਰ੍ਹਾਂ ਵੀ ਐਕਸੀਡੈਂਟ ਹੋ ਜਾਵੇ ਉਹਦੇ ਵਿੱਚ ਕਿਹੜੇ ਬੈਨੀਫਿਟ ਮਿਲ ਸਕਦੇ ਆ, ਉਹਦੇ ਲਈ ਸਾਨੂੰ ਕਾਲ ਕਰੋ। ਅਤੇ ਮੈਂ ਜਿਵੇਂ ਤੁਸੀਂ ਸ਼ੁਰੂਆਤ 'ਚ ਦੱਸਿਆ, ਅਸੀਂ ਪ੍ਰੋਫੈਸ਼ਨਲ ਸਰਵਿਸ ਪ੍ਰੋਵਾਈਡ ਕਰਦੇ ਹਾਂ, ਅਸੀਂ ਤੁਹਾਨੂੰ ਤੁਹਾਡਾ ਬਣਦਾ ਹੱਕ ਵੀ ਦਵਾਵਾਂਗੇ, ਜੋ ਤੁਹਾਡੀ ਬਣਦੀ ਸੈਟਲਮੈਂਟ ਹੈ ਉਹ ਵੀ ਦਵਾਵਾਂਗੇ, ਅਤੇ ਤਜਰਬੇ ਦੀ ਗੱਲ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹੈਗਾ ਹਾਂ। ਮੇਰੇ ਪਾਰਟਨਰ ਹੈਰੀ ਸਟਾਈਨਮੈਂਟਸ ਸ਼ੁਰੂਆਤ ਦੇ ਵਿੱਚ ਸਾਡੇ ਜਿਹੜੇ ਉਹਨਾਂ ਦੇ ਵੀ ਨਾਲ ਜਿਹਨਾਂ ਨੇ ਕੰਮ ਸ਼ੁਰੂਆਤ ਕੀਤੀ ਹੈ, ਜੈਕ ਫਾਇਰਮੈਨ, ਉਹ ਵੀ ਸਰਟੀਫਾਈਡ ਸਪੈਸ਼ਲਿਸਟ ਹੁੰਦੇ ਸਨ। ਸੋ ਸਾਡੀ ਫਰਮ ਚੱਜ ਦੀ ਮੈਨੂੰ ਲੱਗਦਾ ਘੱਟੋ ਘੱਟ ਪਿਛਲੇ 18-19 ਸਾਲਾਂ ਤੋਂ ਮੈਂ ਇਸ ਫੀਲਡ ਵਿੱਚ ਹਮੇਸ਼ਾ ਸਰਟੀਫਾਈਡ ਸਪੈਸ਼ਲਿਸਟਾਂ ਦੀ ਟੀਮ ਹੀ ਸਾਡੇ ਨਾਲ ਰਹੀ ਹੈ, ਅਤੇ ਉਹਦੇ ਕਰਕੇ ਸਾਡੇ ਰਿਜ਼ਲਟਸ ਵੀ ਬੋਲਦੇ ਨੇ, ਜਿੱਥੇ ਬਹੁਤ ਹੈਰਾਨੀ ਹੁੰਦੀ ਕਿਸੇ, ਕਈ ਵਾਰੀ ਲੱਗਦਾ ਕਿ ਕਈ ਲੋਕਾਂ ਦੇ ਫੋਨ ਆਉਂਦੇ ਜੀ ਸਾਡੀ ਫਾਈਲ ਲੋਕਾਂ ਨੇ ਵਾਪਸ ਕਰ ਦਿੱਤੀ ਆ, ਇਹ ਸੈਟਲ ਨਹੀਂ ਹੋ ਸਕਦੀ, ਪਰ ਜੋ ਸਾਡੇ ਕੋਲ ਆਉਂਦੀ ਉਹ ਸੈਟਲ ਹੋ ਜਾਂਦੀ ਆ। ਸੋ ਇੰਸ਼ੋਰੈਂਸ ਕੰਪਨੀ ਵੀ, ਜਗਦੀਸ਼ ਜੀ, ਕੋਈ ਹੋਵੇ, ਮੈਨੂੰ ਬੀਤੇ ਦਿਨਾਂ 'ਚ ਕਾਲਾਂ ਆ ਰਹੀਆਂ ਸੀਗੀਆਂ ਕਿ ਜੀ 1.5 ਸਾਲ ਪੁਰਾਣੀ ਫਾਈਲ ਹੈਗੀ ਆ, ਵਾਪਸ ਕਰ ਦਿੱਤੀ ਕਿਸੇ ਲਾਅ ਫਰਮ ਨੇ। ਮੈਂ ਪਹਿਲਾਂ ਇਹ ਸਵਾਲ ਉਹਨਾਂ ਨੂੰ ਪੁੱਛ ਲਿਆ ਕਿ ਇਹ ਸਪੈਸੀਫਿਕ ਇੰਸ਼ੋਰੈਂਸ ਕੰਪਨੀ ਅਵੀਵਾ ਦੀ ਤਾਂ ਨਹੀਂ ਹੈ? ਉਹ ਕਹਿੰਦੇ ਜੀ ਬਿਲਕੁਲ, ਤੁਹਾਨੂੰ ਕਿਵੇਂ ਪਤਾ ਲੱਗਾ? ਮੈਂ ਕਿਹਾ ਜੀ ਰੀਜ਼ਨ ਇਹ ਹੈ ਕਿ ਉਹਨਾਂ ਦੀ ਪਾਲਿਸੀ ਹੈ ਕਿ ਉਹ ਹਰ ਇੱਕ ਬੰਦੇ ਨੂੰ ਸੈਟਲ ਨਹੀਂ ਕਰਦੇ। ਕਹਿੰਦੇ ਤੁਸੀਂ ਤੁਹਾਡੇ ਨਾਲ ਕਰਦੇ ਹੋ? ਮੈਂ ਕਿਹਾ ਜੀ ਬਿਲਕੁਲ ਕਰਦੇ ਆ, ਕਿਉਂਕਿ ਜਗਦੀਸ਼ ਜੀ, ਮੈਂ ਉਹਨਾਂ ਦੇ ਨਾਲ ਟ੍ਰਿਬਿਊਨਲ 'ਤੇ ਗਿਆ, ਅਸੀਂ ਫਾਈਟ ਕੀਤਾ, ਅਸੀਂ ਉੱਥੇ ਵਿੱਚ ਕੇਸ ਜਿੱਤਿਆ, ਅਤੇ ਉਹਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜੀ ਫਰਮ ਹੈਗੀ ਆ ਇਹਨਾਂ ਨੇ ਅਖੀਰ ਤੱਕ ਫਾਈਟ ਵੀ ਕਰਨਾ ਆ। ਸੋ ਇਹ ਜਿਹੜੀ ਮੁਹਾਰਤ ਹੈਗੀ ਆ, ਤੁਹਾਡੇ ਕੋਲ ਪ੍ਰੋਪਰ ਟੀਮ ਹੋਣਾ, ਮੁਹਾਰਤ ਹੋਣੀ, ਉਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੁੰਦਾ ਆ। ਸਾਡੇ ਸਟਾਫ ਦੇ ਵਿੱਚ ਜਿਹੜੇ ਸਾਡੇ ਕੁਛ ਇੱਕ ਅਸਿਸਟੈਂਟ ਆ, ਉਹ 20-20 ਸਾਲ 22-22 ਸਾਲ ਇੰਸ਼ੋਰੈਂਸ ਐਡਜਸਟਰ ਵੀ ਰਹੇ ਆ। ਸੋ ਸਾਡੇ ਕੋਲ ਇੱਕ ਬਹੁਤ ਪ੍ਰੋਫੈਸ਼ਨਲ ਟੀਮ ਹੈਗੀ ਆ ਇਸ ਵੇਲੇ। ਸੋ ਇਸ ਲਈ ਸਾਨੂੰ ਕਾਲ ਕਰੋ, ਸਾਡਾ ਨੰਬਰ ਆ 6475393020, 647-539-3020।
ਅੱਛਾ, ਉਬਰ ਦੇ ਵਿੱਚ ਕੋਈ ਕੇਸ ਆਇਆ ਤੁਹਾਡਾ ਜੀ, ਕੋਈ ਉਬਰ ਲਿਫਟ ਜਾਂ ਇਸ ਤਰ੍ਹਾਂ ਦੀ ਹੋਰ ਰਾਈਡ ਸ਼ੇਅਰਿੰਗ ਕੰਪਨੀ ਹੈ, ਉਹਦੇ ਕਿਤੇ ਐਕਸੀਡੈਂਟ ਹੋ ਗਿਆ ਹੋਵੇ ਤੇ ਪੈਸੰਜਰ ਨੇ ਤੁਹਾਡੇ ਕੋਲੇ ਕਲੇਮ ਕੀਤਾ ਹੋਵੇ, ਤੇ ਇਦਾਂ ਦੇ ਕੇਸ ਆਏ ਨੇ ਤੁਹਾਡੇ ਪਾਸ?
ਮੇਰੇ ਕੋਲ ਕਾਫੀ ਆਏ, ਉਬਰ ਲਿਫਟ ਦੇ ਵੀ ਆਏ ਨੇ, ਮੇਰੇ ਕੋਲ ਡਰਾਈਵਰਸ ਦੇ ਵੀ ਆਏ, ਪੈਸੰਜਰਸ ਦੇ ਵੀ ਆਏ।
ਅੱਛਾ, ਇਹਦੇ ਲਈ ਫਿਰ ਜਿਹੜੀ ਉਬਰ ਦੇ ਲੋਅਰ ਫਾਈਟ ਕਰਦੇ ਨੇ ਜਾਂ ਫਿਰ ਉਸ ਕਾਰ ਦੀ ਜਿਹੜੀ ਇੰਸ਼ੋਰੈਂਸ ਕੰਪਨੀ ਦੇ ਲੋਅਰਸ ਨੇ ਉਹ ਫਾਈਟ ਕਰਦੇ ਨੇ?
ਹੁਣ ਇਹ ਡਿਪੈਂਡ ਕਰਦਾ ਆ ਜਗਦੀਸ਼ ਜੀ, ਜਦੋਂ ਦੇਖੋ ਗੱਡੀ ਜਦੋਂ ਤੁਸੀਂ ਉਬਰ ਵਿੱਚ ਪੈਸੰਜਰ ਹੋਵੇ, ਡੈਫੀਨਿਟਲੀ ਉਦੋਂ ਇੱਕ ਉਬਰ ਜਿਹੜੇ ਚਲਾ ਰਹੇ ਹੁੰਦੇ ਨੇ ਆਪਣੇ, ਉਹਨਾਂ ਕੋਲ ਇੱਕ ਸਪੈਸ਼ਲ ਇੰਸ਼ੋਰੈਂਸ ਲਈ ਹੁੰਦੀ ਜਿਹੜੀ ਇੰਟੈਕਟ ਪ੍ਰੋਵਾਈਡ ਕਰਦੀ ਆ, ਇੰਟੈਕਟ ਇੰਸ਼ੋਰੈਂਸ ਕੰਪਨੀ ਆ, ਉਹ ਉਦੋਂ ਇਨਫੋਰਸ ਹੋ ਜਾਂਦੀ ਹੈ ਜਦੋਂ ਤੁਹਾਡੇ ਪੈਸੰਜਰ ਬੈਠਦਾ, ਜਦੋਂ ਤੁਸੀਂ ਉਬਰ ਲਈ ਸਰਵਿਸ ਪ੍ਰੋਵਾਈਡ ਕਰਦੇ ਆ। ਜਦੋਂ ਤੁਸੀਂ ਉਬਰ ਦੀ ਸਰਵਿਸ ਨਹੀਂ ਪ੍ਰੋਵਾਈਡ ਕਰਦੇ, ਪੈਸੰਜਰ ਨੂੰ ਉਤਾਰ ਦਿੰਦੇ ਆ, ਤੁਸੀਂ ਉਸ ਵੇਲੇ ਗੱਡੀ 'ਚ ਇਕੱਲੇ ਬੈਠੇ ਹੋ, ਕੰਮ ਨਹੀਂ ਕਰ ਰਹੇ, ਫਿਰ ਤੁਹਾਡੀ ਜਿਹੜੀ ਰੈਗੂਲਰ ਗੱਡੀ ਆ ਉਹ ਉਹ ਇੰਸ਼ੋਰੈਂਸ ਉਹ ਇਨਫੈਕਟ ਹੁੰਦੀ ਆ। ਪਰ ਇਹ ਹਾਂਜੀ, ਤੇ ਜਦੋਂ ਓਬਵੀਅਸਲੀ ਜਦੋਂ ਤੁਸੀਂ ਉਹਦੇ ਨਾਲ ਹੈ, ਫਿਰ ਉਸ ਵੇਲੇ ਮੋਸਟਲੀ ਇੰਟੈਕਟ ਦੇ ਨਾਲ ਹੀ ਉਹ ਸਾਨੂੰ ਇਨ ਟੱਚ ਹੋਣਾ ਪੈਂਦਾ ਜਦੋਂ ਉਬਰ ਦੇ ਵਿੱਚ ਪੈਸੰਜਰ ਬੈਠਾ ਹੋਵੇ, ਤੇ ਉਹਦੇ ਕਰਕੇ ਉਹਨਾਂ ਜਿਹੜੇ ਇੰਟੈਕਟ ਇੰਸ਼ੋਰੈਂਸ ਕੰਪਨੀ ਆ, ਮੋਸਟ ਲਾਈਕਲੀ ਉਹਨਾਂ ਦੇ ਜਿਹੜੇ ਹੈਗੇ ਆ ਵਕੀਲ, ਉਹ ਜੀ ਉਹਦੇ ਲਈ ਫਾਈਟ ਕਰਦੇ ਆ
ਜੀ। ਸੋ ਉਹ ਵੀ ਤੁਸੀਂ ਇਦਾਂ ਦੇ ਕੇਸ ਆ ਜਿਹੜੇ ਹੈਂਡਲ ਕਰਦੇ ਹੋ ਤੇ ਸੈਟਲ ਕਰਦੇ ਹੋ?
ਬਿਲਕੁਲ ਜੀ ਬਿਲਕੁਲ, ਇਹ ਨਹੀਂ, ਈਵਨ ਪਬਲਿਕ ਟ੍ਰਾਂਸਿਟ ਦੇ ਨਾਲ ਪਿੱਛੇ ਜੇ ਪਬਲਿਕ ਟ੍ਰਾਂਸਿਟ ਦੇ ਵਿੱਚ ਕੇਸ ਹੋਇਆ ਸੀਗਾ, ਉਹਦੇ ਵਿੱਚ ਸੱਟਾਂ ਲੋਕਾਂ ਦੇ ਲੱਗੀਆਂ ਸੀਗੀਆਂ, ਉਹ ਸਾਡੇ ਕੋਲ ਵੀ ਲੋਕ ਕਲੇਮਰ ਸੀ, ਇੱਕ ਗਰੁੱਪ ਐਕਸ਼ਨ ਬਣ ਗਿਆ ਸੀ ਉਹ। ਉਹਦੇ ਵਿੱਚ ਇਹ ਹੁੰਦਾ ਹੈ ਜਗਦੀਸ਼ ਜੀ, ਫਿਰ ਉਹਦੇ ਵਿੱਚ ਤਜਰਬੇ ਦੀ ਬੜੀ ਲੋੜ ਪੈਂਦੀ ਹੈ, ਕਿਉਂਕਿ ਉਦੋਂ ਹਰ ਇੱਕ ਜਿਹੜਾ ਵਕੀਲ ਸੀਗਾ ਉਹਨੂੰ ਇਹ ਸੀਗਾ ਕਿ ਇੱਕ ਪਾਲਿਸੀ ਫੋਰ ਐਗਜ਼ਾਮਪਲ $5 million ਦੀ ਪਾਲਿਸੀ ਸੀਗੀ, ਉਹਦੇ ਵਿੱਚ ਤੁਹਾਨੂੰ ਪਤਾ ਹੁਣ ਜਿਹੜੇ ਬੰਦੇ ਬੈਠੇ ਸੀ 60, ਹਰ ਇੱਕ ਬੰਦੇ ਨੂੰ ਇਹੀ ਸੀਗਾ ਕਿ ਅਸੀਂ ਕਿੰਨੇ ਦੇ ਆਪਣੇ ਕਲਾਇੰਟ ਲਈ ਪੈਸੇ ਵੱਧ ਕਿਵੇਂ ਲੈਣੇ ਆ, ਕਿਦਰ ਲੋਟ ਆਫ ਲੋਅਰਸ ਇਨਵੋਲਵਡ। ਸਾਡੇ ਕੋਲ ਵੀ ਦੋ ਕਲਾਇੰਟ ਉਹਦੇ ਵਿੱਚ ਸੀਗੇ, ਤੇ ਹੈਰੀ ਹੁਣਾਂ ਨੇ ਬੜਾ ਵਧੀਆ ਕਿੰਨੇ ਦੇ ਆਪਣਾ ਕੇਸ ਰੱਖਿਆ, ਤੇ ਵੀ ਵਰ ਏਬਲ ਟੂ ਗੈਟ, ਜਾਣੀ ਕਿ ਜਦੋਂ ਐਵਰੇਜ ਨਾਲੋਂ ਵੱਧ, ਜਦੋਂ ਤੁਸੀਂ ਜਦੋਂ ਡਿਸਟ੍ਰੀਬਿਊਟ ਹੋਵੇ, ਜੇ ਤੁਸੀਂ ਆਪਣੇ ਕਲਾਇੰਟ ਨੂੰ ਐਵਰੇਜ ਨਾਲੋਂ ਵੱਧ ਲੈ ਜਾਓ, ਇਟ ਸ਼ੋਜ਼ ਕਿ ਤੁਹਾਡੇ ਐਕਸਪਰਟੀਜ਼ ਵਧੀਆ ਆ, ਯੂ ਕੈਨ ਡੂ ਬੈਟਰ ਜੋਬ ਦੈਨ ਅਦਰਸ। ਉਹਦੇ ਫਿਰ ਮੈਂ ਤਾਂ ਹੀ ਹੋ ਕੇ ਨਾ, ਉਹਦੇ ਲਈ ਤੁਹਾਡੇ ਕੋਲ ਤਜਰਬਾ ਹੋਣਾ, ਤੇ ਉਹਦੇ ਕਈ ਵਾਰੀ ਜਗਦੀਸ਼ ਜੀ ਤੁਹਾਡੇ ਕੋਲ ਪ੍ਰੋਪਰ ਮੈਡੀਕਲ ਓਪੀਨੀਅਨ ਦੀ ਲੋੜ ਹੁੰਦੀ ਹੈ। ਦੇਖੋ ਹੈਰੀ ਹੁਣਾਂ ਦੇ ਨਾਲ ਜਿਹੜੇ ਉਹਨਾਂ ਦੇ ਮੈਡੀਕਲ ਓਪੀਨੀਅਨ ਲੈਂਦੇ ਆ, ਉਹ ਮੋਸਟਲੀ ਡਾਕਟਰ ਉਹ ਨੇ ਜਿਹੜੇ ਆਮ ਕਿਸੇ ਛੋਟੇ ਵਕੀਲ ਨਾਲ ਕੰਮ ਨਹੀਂ ਕਰਦੇ, ਉਹ ਸਨੀ ਬਰੁੱਕ ਦੇ ਬੇਸਡ ਸਪੈਸ਼ਲਿਸਟ ਡਾਕਟਰ ਨੇ, ਚਾਹੇ ਉਹ ਨਿਊਰੋ ਸਰਜਨ ਆ, ਚਾਹੇ ਕੋਈ ਹੈਗੇ ਆ, ਤੇ ਉਹਦੇ ਲਈ ਤੁਹਾਨੂੰ ਹੈਰੀ ਆਪਣੇ ਇਨਵੈਸਟ ਵੀ ਕਰਨਾ ਪੈਂਦਾ ਜਗਦੀਸ਼ ਜੀ ਫਾਈਲ ਦੇ ਵਿੱਚ। ਉਹ ਡਾਕਟਰ ਉਹ ਨੇ ਜਿਹਨੇ ਕਹਿੰਦੇ ਹੁੰਦੇ ਇੱਕ ਨੂੰ ਤੁਸੀਂ ਕਿਸੇ ਕਲਾਇੰਟ ਨੂੰ ਕਰਦੇ ਆ, ਤੇ ਤੁਸੀਂ ਉਹ ਉਹਨਾਂ ਦੇ ਜਿਹੜੀ ਅਪਫਰੰਟ ਫੀਸ ਕੋਈ $10,000 ਦੇ ਕਰੀਬ ਹੁੰਦੀ, ਜਿਹੜੀ ਅਸੀਂ ਆਪਣੀ ਜੇਬੋਂ ਪੇ ਕਰਦੇ ਹਾਂ, ਤੇ ਬਾਅਦ ਦੇ ਵਿੱਚ ਵੀ ਦੇ ਅਸਿਊਮ ਆਲ ਦਾ ਰਿਸਕ, ਉਹ ਬਾਅਦ ਦੇ ਵਿੱਚ ਕਲੇਮ ਸੈਟਲ ਹੋਣਾ ਵੀ ਅਸਿਊਮ ਦਾ ਰਿਸਕ, ਸਾਨੂੰ ਕੋਸਟ ਮਿਲ ਜਾਏਗੀ, ਪਰ ਵੀ ਹੈਵ ਟੂ ਪੇ ਦੈਟ ਮਨੀ ਅਪਫਰੰਟ। ਤੇ ਉਹ ਕਰਕੇ ਉਹ ਡਿਟਰਮਿਨ ਵੀ ਹੈਰੀ ਹੁਣੀ ਕਰਦੇ, ਕਿਉਂਕਿ ਉਹ ਯੂ ਹੈਵ ਟੂ ਸੀ ਕਿਹਦੇ ਕਲੇਮ ਨੂੰ ਬਿਲਡ ਕਰਨਾ ਹੈ, ਕਿਵੇਂ ਕਰਨਾ। ਸੋ ਮੈਂ ਤਾਂ ਹੀ ਕਹਿੰਦਾ ਇਹਦੇ ਵਿੱਚ ਬਹੁਤ ਚੀਜ਼ਾਂ ਇਨਵੋਲਵ ਹੁੰਦੀਆਂ ਆ, ਜਿਵੇਂ ਕੋਈ ਤੁਸੀਂ ਕ੍ਰਿਮੀਨਲ ਵਕੀਲ ਕੋਲ ਜਾਂਦੇ ਆ, ਉਹ ਵੀ ਜਿਹੜੇ ਹੈਗੇ ਐਕਸਪਰਟਸ ਨੂੰ ਹਾਇਰ ਕਰਦੇ ਨੇ। ਇਹੀ ਹੈਗਾ ਕਿ ਈਵਨ ਸਿਵਲ ਮੈਟਰਸ ਦੇ ਵਿੱਚ ਵੀ ਇਹੀ ਨਹੀਂ ਹੈਗਾ ਜਗਦੀਸ਼ ਜੀ ਤੁਸੀਂ ਚਿੱਠੀ ਲਿਖਦੀ, ਤੁਸੀਂ ਬਹੁਤ ਲੋਕਾਂ ਦੀ ਕਰੋਨਿਕ ਪੇਨ ਹੁੰਦੀ ਆ। ਕਰੋਨਿਕ ਪੇਨ ਇੱਕ ਮੈਂ ਕਦੇ ਨਾ ਕਦੇ ਹੁਣ ਟਾਈਮ ਨਹੀਂ ਹੈਗਾ, ਉਹ ਸਬਜੈਕਟਿਵ ਤੇ ਓਬਜੈਕਟਿਵ ਦਾ ਫਰਕ ਮੈਂ ਦੱਸਣਾ ਚਾਹਾਂਗਾ। ਇਹ ਕਹਿ ਦੇਣਾ ਕਿ ਮੈਨੂੰ ਪੀੜਾ ਆ, ਉਹ 'ਚ ਬੜਾ ਫਰਕ ਆ, ਉਹਨੂੰ ਮਤਲਬ ਕਿ ਤੁਸੀਂ ਪ੍ਰੂਵ ਕਰਨਾ, ਉਹ ਵੱਡੀ ਕਹਿੰਦੇ ਹੁੰਦੇ ਇੱਕ ਕੁਐਸਚਨ ਮਾਰਕ ਹੁੰਦਾ, ਉਹਦੇ ਲਈ ਤੁਹਾਨੂੰ ਸਕਿੱਲ ਚਾਹੀਦੀ ਹੈ। ਉਹ ਮੈਂ ਅਗਲੇ ਹਫ਼ਤੇ ਉਹਦੇ ਬਾਰੇ ਵਿਸਥਾਰ ਨਾਲ ਗੱਲ ਕਰੂੰਗਾ ਆਪਣੇ ਭੈਣਾਂ ਭਰਾਵਾਂ ਦੇ ਨਾਲ।
ਅਕਾਲ ਮੋਰਗੇਜ ਤੋਂ ਜਸਵਿੰਦਰ ਜਜਵਾਨ ਜੀ ਹੋਣਾ ਨੰਬਰ ਨੋਟ ਕਰੋ, 647-968-73-57, 647-968-73-57। ਰਿਟਸ ਫਰਨੀਚਰ ਦਾ ਨੰਬਰ ਹੈ 5200 ਡਿਕਸੀ ਰੋਡ ਮਿਸਾਗਾ ਦੇ ਉੱਤੇ, 647-448-7402। ਰੀਅਲ ਸਟੇਟ ਦੇ ਲਈ ਅਵਤਾਰ ਟਿਵਾਣਾ, ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਇੰਕ ਨਾਲ ਕੰਮ ਕਰਦੇ ਲੰਬੇ ਸਮੇਂ ਤੋਂ ਬ੍ਰੋਕਰ, 416-802-5866, 416-802-5866। ਆਵਰ ਹੋਮ ਅਪਲਾਇੰਸਿਸ 44 ਫੈਸਕਨ ਡਰਾਈਵ ਟੋਵੀਕੋ ਦੇ ਉੱਤੇ, 416-792-0877 416-792-0877 ਇਹਨਾਂ ਦਾ ਨੰਬਰ ਹੈ। ਟੈਕਸ ਪੀਰੀਅਡਸ 905-621-4100 ਘਰ ਦੇ ਵਿੱਚ ਵੀਡੀਓ ਡੋਰਬੈਲ ਲਗਵਾਉਣੀ ਹੈ, ਸਕਿਉਰਿਟੀ ਕੈਮਰਾਜ਼ ਲਗਵਾਉਣੇ ਹੈ, ਵੱਡੇ ਟੀਵੀ ਜਾਂ ਫਿਰ ਥੀਏਟਰ ਸੈਟਅਪ ਕਰਨਾ ਹੈ 905-621-4100। ਪਾਪੂਲਰ ਟਾਇਰ ਤਿੰਨ ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਟਰੱਕਾਂ ਦੇ ਟਾਇਰ ਪਾਉਣੇ 905-672-6665 ਇਹਨਾਂ ਦਾ ਨੰਬਰ ਹੈ। ਅਤੇ ਟਰੱਕ ਦਾ ਲਾਇਸੈਂਸ ਲੈਣਾ ਤਾਂ ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ 30 ਸਾਲ ਪਲੱਸ ਐਕਸਪੀਰੀਅੰਸ ਹੈ ਇੰਸਟਰਕਟਰ ਦਾ ਲੋਕਾਂ ਨੂੰ ਟ੍ਰੇਨਡ ਕਰਨ ਦਾ, ਗੁਰਜੀਤ ਸਿੰਘ ਆ ਜਾਂ ਫਿਰ ਕੁਲਵਿੰਦਰ ਸਿੰਘ ਪੰਗੂ ਹੋਣਾ ਨਾਲ ਸੰਪਰਕ ਕਰਨਾ 905-872-0655 905-872-0655। ਅਤੇ ਬ੍ਰੈਂਪਟਨ ਟਰੱਕ ਰਿਪੇਅਰ ਟਾਇਰ ਸੈਂਟਰ ਟਰੱਕਾਂ ਦੀ ਰਿਪੇਅਰ ਦੇ ਲਈ 905-790-1221 ਅਗਰ ਤੁਹਾਡੇ ਟਰੱਕ ਦੀ ਰਿਪੇਅਰ ਵੱਡੀ ਹੋ ਗਈ ਹੈ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ ਅਤੇ ਇਹ ਫਾਈਨੈਂਸ ਵੀ ਕਰ ਦੇਣਗੇ ਤੁਹਾਡੀ ਰਿਪੇਅਰ ਨੂੰ। ਪਾਵੀ ਜੀ, ਇਹ ਜਿਹੜੀ ਕੱਲ੍ਹ ਥਰੋਨ ਸਪੀਚ ਹੋਈ ਹੈ ਅਤੇ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਬੋਲੇ ਹੈ ਔਰ ਉਸ ਤੋਂ ਬਾਅਦ ਫਿਰ ਐਰਨ ਓਟੂਲ ਬੋਲੇ ਹੈ, ਫਿਰ ਬਲੋਕ ਕਵਿਕਾ ਦੇ ਲੀਡਰ ਬੋਲੇ ਨੇ ਬਲੈਂਚੇ, ਅਤੇ ਨਾਲ ਦੀ ਫਿਰ ਜਗਮੀਤ ਸਿੰਘ ਦੀ ਵਾਰੀ ਆਈ ਹੈ ਅਤੇ ਜਿੰਨੀ ਕੁ ਉਮੀਦ ਸੀਗੀ ਉਨਾ ਕੁਛ ਹੋਇਆ ਨੀਗਾ। ਇੰਨੀ ਪਾਰਲੀਮੈਂਟ ਪ੍ਰੋਗ ਕਰਕੇ ਜੋ ਲੱਗਦਾ ਸੀਗਾ ਕਿ ਪਤਾ ਨਹੀਂ ਕੀ ਇੰਨੀ ਤਿਆਰੀ ਕਰਨੀ ਹੈ ਵੱਡੀ, ਕੋਈ ਗਰਮੀ ਜੀ ਦਿਖੀ ਨਹੀਂ ਗਈ ਸਪੀਚ ਦੇ ਵਿੱਚ।
ਦੇਖੋ ਜਗਦੀਸ਼ ਜੀ, ਮੈਨੂੰ ਇਹ ਲੱਗ ਰਿਹਾ ਕਿ ਇਹ ਡਿਊਰਿੰਗ ਦਿਸ ਟਾਈਮ ਸਰਕਾਰ ਨੇ ਉਹਨਾਂ ਦੇ ਜਿਹੜੇ ਮੈਨੇਜਰਸ ਨੇ, ਫਲੋਰ ਮੈਨੇਜਰਸ ਹੁੰਦੇ ਆ ਜੇ ਸਰਕਾਰ ਨੂੰ ਨਾਲ ਟੀਮ ਹੁੰਦੀ ਆ, ਉਹਨਾਂ ਨੇ ਪਿੱਛੇ ਬਲੋਕ ਨੂੰ ਵੀ ਮੈਨੇਜ ਕਰ ਰਿਹਾ ਲੱਗਦਾ ਆ। ਇਸ ਲਈ
ਬਲੋਕ ਦੇ ਲੀਡਰ ਨੇ ਤਾਂ ਸਾਫ਼ ਕਹਿਤਾ ਮੈਂ ਬਿਲਕੁਲ ਸਪੋਰਟ ਨਹੀਂ ਕਰੂੰਗਾ।
ਨਹੀਂ ਉਹਨੇ ਇਹ ਕਿਹਾ ਕਿ $28 billion ਅਗਰ ਤੁਸੀਂ ਦੇਵੋਗੇ ਪ੍ਰੋਵਿੰਸਸ ਨੂੰ, ਕੰਡੀਸ਼ਨ ਦੇ ਨਾਲ ਮੈਂ ਸਪੋਰਟ ਕਰਾਂਗਾ। ਉਹਨਾਂ ਨੇ ਇਹ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਬਿਲਕੁਲ ਨਹੀਂ ਸਪੋਰਟ ਕਰਾਂਗੇ। ਬਲੋਕ ਵਾਲਿਆਂ ਨੇ ਕੰਡੀਸ਼ਨ ਇਹ ਰੱਖ ਦਿੱਤੀ ਹੈ ਕਿ ਅਗਰ $28 billion ਜਿਹੜਾ ਇਮੀਡੀਏਟ ਟ੍ਰਾਂਸਫਰ ਕੀਤਾ ਜਾਵੇ ਸੂਬਿਆਂ ਨੂੰ ਹੈਲਥ ਕੇਅਰ ਵਾਸਤੇ, ਅਸੀਂ ਤਾਂ ਕਰਾਂਗੇ। ਤੇ ਬਾਕੀ ਜਿਹੜੀ ਕਿਨਾਂ ਦੀ ਆਪਾਂ ਨੂੰ ਉਮੀਦ ਸੀ ਕਿ ਲੋਕਾਂ ਨੂੰ ਬੇਸਿਕ ਇਨਕਮ ਵਾਲੀ ਗੱਲ ਹੋਈ, ਜਿਹੜੀ ਇਹੋ ਜਿਹਾ ਕੋਈ ਵੀ ਬਿਗ ਟਿਕਟ ਆਈਟਮ ਨਹੀਂ ਦੇਖਣ ਨੂੰ ਮਿਲੀ। ਬਾਕੀ ਜੋ ਸਭ ਨੂੰ ਉਮੀਦ ਹੀ ਸੀਗੀ ਕਿ COVID-19 ਦੀ ਗੱਲ ਹੋਏਗੀ, ਪੇਡ ਸਬਸਿਡੀ ਨੂੰ ਐਕਸਟੈਂਸ਼ਨ ਹੈ ਉਹ ਕੀਤੀ ਗਈ ਆ, ਹੋਰ ਮਤਲਬ ਕੋਈ ਏਡਾ ਵੀ ਕੋਈ ਜਿੰਨੇ ਆਪਾਂ ਲੱਗਦਾ ਸੀ ਬਹੁਤ ਖੁੱਲੇ ਗੱਫੇ ਵੰਡੇ ਜਾਣਗੇ, ਓਡੇ ਕੁ ਵੀ ਨਹੀਂ ਵੰਡੇ ਗਏ, ਪਰ ਇੰਨੇ ਜ਼ਰੂਰ ਵੰਡ ਦਿੱਤੇ ਆ ਕਿ NDP ਦੇ ਪ੍ਰੈਸ਼ਰ ਪੈ ਜਾਵੇ ਕਿ ਉਹ ਸਮਰਥਨ ਕਰਨ ਨੂੰ ਨਾ ਕਰ ਸਕੇ
ਜੀ।
ਸੋ ਕੁਛ ਇੱਕ ਆਈਟਮਸ ਉਹਦੇ ਵਿੱਚ ਇਹੋ ਜਿਹੀਆਂ ਵੀ ਹੈਗੀਆਂ ਜਿਹੜੀਆਂ ਜਿਵੇਂ ਲੌਂਗ ਟਰਮ ਕੇਅਰ ਨੂੰ ਐਡਰੈਸ ਕਰਨ ਦਾ ਇਸ਼ੂ ਉਹਨਾਂ ਨੇ ਕੀਤਾ ਹੈ ਕਿ ਉਹਨੂੰ ਉਹਦੇ ਵਿੱਚ ਉਹ ਕ੍ਰਿਮੀਨਲ ਕੋਡ ਦੇ ਵਿੱਚ ਤਬਦੀਲੀ ਲਿਆਉਣਗੇ ਕਿ ਅਗਰ ਕੋਈ ਵੀ ਕਿਨਾਂ ਦੇ ਸੀਨੀਅਰ ਸਿਟੀਜ਼ਨਸ ਦੇ ਨਾਲ ਕੋਈ ਵੀ ਲੌਂਗ ਟਰਮ ਕੇਅਰ ਦੇ ਪ੍ਰਾਈਵੇਟ ਜਿਹੜੇ ਹੈਗੇ ਆ ਉਹ ਚੰਗਾ ਵਰਤਾਓ ਨਹੀਂ ਕਰਦੇ ਤਾਂ ਉਹਨਾਂ ਨੂੰ ਕ੍ਰਿਮੀਨਲ ਚਾਰਜ ਕੀਤਾ ਜਾ ਸਕਦਾ। ਸੋ ਇਹੋ ਜਿਹੀਆਂ ਗੱਲਾਂ, ਫਿਰ ਵੇਜ ਸਬਸਿਡੀ ਨੂੰ ਐਕਸਟੈਂਡ ਕੀਤਾ ਗਿਆ ਆ। ਇੱਥੇ ਜਗਮੀਤ ਹੁਣੀ ਚਾਹੁੰਦੇ ਆ ਕਿ ਜਿਹੜੀ ਸਰਬ ਆ ਉਹਦੀ ਐਕਸਟੈਂਸ਼ਨ ਹੋਵੇ, ਸਰਕਾਰ ਉਹਨੂੰ ਫੇਜ਼ ਆਊਟ ਕਰਕੇ GI ਦੇ ਵਿੱਚ ਇੱਕੋ ਹੀ ਜਿਹੜਾ ਹੈਗਾ ਪ੍ਰੋਗਰਾਮ ਉਹ ਚ ਰਨ ਕਰਨਾ ਚਾਹੁੰਦੀ ਆ। ਸੋ ਉਹ ਥੋੜਾ ਜਿਹਾ ਇੱਕ ਮਾਈਨਰ ਡਿਫਰੈਂਸ ਹੈਗਾ ਆ। ਬਾਕੀ ਸਰਕਾਰ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਜਿਹੜੀ ਗ੍ਰੀਨ ਐਨਰਜੀ ਆ ਉਹਨੂੰ ਪ੍ਰਮੋਟ ਕਰਾਂਗੇ, ਉਹਦੇ ਵਿੱਚ ਕਾਰਪੋਰੇਟ ਟੈਕਸ ਕੱਟ ਵੀ ਦੇਵਾਂਗੇ 50%, ਜਿਹੜੀ ਕੋਈ ਕੰਪਨੀ ਪੂੰਜੀ ਨਿਵੇਸ਼ ਕਰੇਗੀ ਗ੍ਰੀਨ ਐਨਰਜੀ ਦੇ ਵਿੱਚ, ਤੇ ਉਹ ਵੀ NDP ਲਈ ਬੜਾ ਔਖਾ ਹੋ ਜਾਂਦਾ, ਖਾਸ ਕਰਕੇ ਜਦੋਂ ਥੋੜੀ ਮੈਜੋਰਿਟੀ ਸੀਟਸ PC ਤੋਂ ਆਉਂਦੀਆਂ, ਜਿੱਥੇ BC ਦੇ ਵਿੱਚ ਕਲਾਈਮੇਟ ਚੇਂਜ, ਗ੍ਰੀਨ ਐਨਰਜੀ ਇੱਕ ਹੌਟ ਟੌਪਿਕ ਹੈਗਾ ਬਾਕੀ ਸੂਬਿਆਂ ਨਾਲੋਂ ਵੱਧ। ਸੋ ਓਵਰਆਲ ਜਿਹੜੀ ਇਹ ਜੋਬ ਕ੍ਰੀਏਸ਼ਨ ਦੀ ਵੀ ਗੱਲ ਕੀਤੀ ਸੀ, ਮਿਲੀਅਨ ਕਰਾਂਗੇ, ਮੈਨੂੰ ਜਗਦੀਸ਼ ਜੀ ਦੇਖੋ ਇਹ ਲੱਗਦਾ ਆ ਇਹ ਜੋ ਥਰੋਨ ਸਪੀਚ ਹੋਈ ਆ ਇਹਦੇ ਵਿੱਚ ਕੀ ਪ੍ਰਰੋਗ ਕਰਨਾ ਜਾਇਜ਼ ਸੀਗਾ ਉਹ ਹਮੇਸ਼ਾ ਡਿਬੇਟੇਬਲ ਰਹੇਗਾ, ਪਰ NDP ਤੇ ਬਹੁਤ ਜ਼ਿਆਦਾ ਇਸ ਵੇਲੇ ਭਾਰ ਪੈ ਗਿਆ ਆ ਕਿ ਸਰਕਾਰ ਉਹਨਾਂ ਨੂੰ ਬਚਾਉਣੀ ਹੈਗੀ ਕਿ ਨਹੀਂ ਪੈਣੀ। ਮੈਨੂੰ ਲੱਗਦਾ NDP ਨੂੰ ਵੋਟ ਹੱਕ ਦੇ ਵਿੱਚ ਹੀ ਪਾਉਣੀ ਪੈਣੀ ਆ। I will be ਸਰਪ੍ਰਾਈਜ਼, ਬਹੁਤ ਵੱਡਾ ਇਹ ਸਰਪ੍ਰਾਈਜ਼ ਹੋਏਗਾ ਕਿ ਅਗਰ ਉਹ ਇਹਦੇ ਖਿਲਾਫ਼ ਵੋਟ ਪਾਉਂਦੇ ਆ
ਜੀ, ਕਿਉਂਕਿ ਜਗਮੀਤ ਦੀਆਂ ਮੰਗਾਂ ਵੀ ਨਹੀਂ ਵਾਲੀਆਂ ਮੰਗੀਆਂ ਗਈਆਂ ਅਤੇ ਉਹ ਨਾ ਛੱਡ ਸਕਦੇ ਨੇ ਨਾ ਰੱਖ ਸਕਦੇ ਨੇ, ਤਿਆਰ ਵੀ ਨਹੀਂ ਗਾ ਇਲੈਕਸ਼ਨ ਦੇ ਲਈ ਔਰ NDP ਕੋਲ ਫੰਡਸ ਵੀ ਨਹੀਂ ਇਲੈਕਸ਼ਨ ਦੇ ਲਈ। ਸੋ I think ਕੁਛ ਵੀ ਹੈ ਉਹਨੂੰ ਕੌੜਾ ਕੁੱਟ ਭਰਨਾ ਹੀ ਪੈਣਾ।
ਬਿਲਕੁਲ ਜੀ, ਅਗਰ ਕੌੜਾ ਕੁੱਟ ਨਹੀਂ ਭਰਨਗੇ, ਜਿਹੜੇ ਸਰਕਾਰ ਨੇ ਇਸ ਵੇਲੇ ਜਿਹੜੀਆਂ ਛੋਟੀਆਂ ਗੱਲਾਂ ਕੀਤੀਆਂ, ਵੇਟ ਸਬਸਿਡੀ ਦੀ ਐਕਸਟੈਂਸ਼ਨ ਦੀ ਗੱਲ ਕੀਤੀ ਆ ਜਾਂ ਹੋਰ ਗੱਲਾਂ ਕੀਤੀਆਂ, ਜਗਦੀਸ਼ ਜੀ ਵੇਜ ਸਬਸਿਡੀ ਇੱਕ ਅੱਛਾ ਪ੍ਰੋਗਰਾਮ ਹੈਗਾ ਮੇਰਾ ਮੰਨਣਾ ਜੋ ਆ ਬਹੁਤ ਮੇਰੇ ਬਿਜ਼ਨਸ
ਮੈਂ ਆਪਣੇ ਜਿਹੜੇ ਇੰਪਲਾਈ ਨੇ ਵਾਪਸ ਮੰਗਵਾਏ ਨੇ ਇਸ ਪ੍ਰੋਗਰਾਮ ਦੇ ਤਹਿਤ ਓਪਨਲੀ ਜੀ
ਤੇ ਮੈਂ ਬਹੁਤ ਲੋਕਾਂ ਨਾਲ ਗੱਲ ਕਰਦਾ ਜਿਹੜੇ ਕੀ ਕਹਿੰਦੇ ਇਸ ਪ੍ਰੋਗਰਾਮ ਦਾ ਫਾਇਦਾ ਲੈ ਰਹੇ ਤੇ ਇਸ ਵੇਲੇ ਲੋੜ ਵੀ ਹੈਗੀ ਆ ਫਿਰ ਉਹਨਾਂ ਨੇ ਨਾਲ ਇੱਕ ਇਹ ਵੀ ਇਸ਼ਾਰਾ ਕਰ ਦਿੱਤਾ ਉਹ ਲੇਡੀਜ਼ ਵਾਸਤੇ ਔਰਤਾਂ ਵਾਸਤੇ ਜਿਹੜੇ ਕਿ ਜ਼ਿਆਦਾ ਹਿੱਟ ਹੋਈਆਂ ਉਹਨਾਂ ਲਈ ਸਪੈਸ਼ਲ ਮਦਦ ਕਰਨਗੇ ਇੰਡੀਜਨਸ ਲੋਕਾਂ ਦੇ ਲਈ ਵੀ ਕਰਨਗੇ ਵਿੱਚ ਆਰ ਸੀ ਐਮ ਪੀ ਰਿਫੋਰਮ ਦੀ ਵੀ ਗੱਲ ਕਰਤੀ ਪੁਲਿਸਿੰਗ ਰਿਫੋਰਮ ਦੀ ਵੀ ਕਿ ਆਰ ਸੋ ਮੈਂ ਮੰਨਦਾ ਕਿ ਬਹੁਤ ਕੁਛ ਨਹੀਂ ਦਿੱਤਾ ਸ਼ਾਇਦ ਮੈਂ ਮੰਨਦਾ ਕਿ ਇਹ ਅੱਛੀ ਗੱਲ ਕੀਤੀ ਹੈ ਹਾਲਾਂਕਿ ਉਹਨਾਂ ਨੇ ਡੈਫਿਸਿਟ ਨੂੰ ਐਡਰੈਸ ਕਰਨ ਦੀ ਗੱਲ ਨਹੀਂ ਕੀਤੀ ਕਿ ਇਸ ਤੋਂ ਵੱਧ ਗੱਫੇ ਵੰਡੇ ਜਾਂਦੇ ਤਾਂ ਸ਼ਾਇਦ
ਅੱਛਾ ਇੱਕ ਗੱਲ ਜਿਹੜੀ ਮੈਂ ਸੁਬਹਾ ਵੀ ਕੀਤੀ ਸੀਗੀ ਫਸਟ ਆਵਰ ਦੇ ਵਿੱਚ ਫਿਰ ਮੈਂ ਤੁਹਾਡੇ ਨਾਲ ਕਰਦਾ ਕੱਲ੍ਹ ਰੋਜ਼ਮੈਰੀ ਵਾਲਟਨ ਵੱਲੋਂ ਕ੍ਰਿਸਟੀਆ ਫੀਲ ਐਂਡ ਫਾਈਨੈਂਸ ਮਿਨਿਸਟਰ ਨੂੰ ਇੱਕ ਸਵਾਲ ਕੀਤਾ ਗਿਆ ਸੀ ਕਿ ਜੋ ਸੋਨ ਸਪੀਚ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਇੱਕ ਹੱਦ ਤੱਕ ਹੀ ਅਸੀਂ ਮਦਦ ਕਰ ਸਕਦੇ ਹਾਂ ਉਹਨਾਂ ਦਾ ਸਵਾਲ ਸੀਗਾ ਕਿ ਇਹ ਹੱਦ ਕਿੱਥੇ ਕੁ ਤੱਕ ਹੈ ਤੁਹਾਡੀ ਕੀ ਉਹ ਹੱਦ ਮੁੱਕ ਚੁੱਕੀ ਹੈ ਕੀ ਉਹ ਹੱਦ ਹੁਣ ਹਾਫ ਆ ਟ੍ਰਿਲੀਅਨ ਡਾਲਰ ਦਾ ਡੈਫਿਸਿਟ ਕੈਨੇਡਾ ਦੇ ਉੱਤੇ ਹੋ ਗਿਆ ਅਤੇ ਇਸ ਸਾਲ ਦੇ ਵਿੱਚ ਜਸਟ ਅਲੋਨ ਦਿਸ ਈਅਰ ਹਾਫ ਆ ਟ੍ਰਿਲੀਅਨ ਦਾ ਡੈਫਿਸਿਟ ਕੀ ਇਹ ਟ੍ਰਿਲੀਅਨ ਦੇ ਡੈਫਿਸਿਟ 'ਤੇ ਜਾ ਕੇ ਹੋਵੇਗੀ ਜਾਂ ਕਿੱਥੇ ਤੁਹਾਡੀ ਹੱਦ ਹੋਵੇਗੀ ਉਹਦਾ ਸਵਾਲ ਦਾ ਜਵਾਬ ਉਹਨਾਂ ਦੇ ਪਾਸ ਨਹੀਂ ਸੀਗਾ ਟੂ ਥਿੰਕ ਇਹ ਕਿੱਥੇ ਕੁ ਜਾ ਕੇ ਸਰਕਾਰ ਹੱਥ ਖੜ੍ਹੇ ਕਰ ਸਕਦੇ ਹੁਣ ਸੈਕਿੰਡ ਵੇਵ ਤਾਂ ਡਿਕਲੇਅਰ ਕਰ ਦਿੱਤੀ ਹੈ ਜਦੋਂ ਮਾਰਚ ਦੇ ਵਿੱਚ ਹਜੇ ਕੁਝ ਕੇਸ ਆਏ ਸੀਗੇ ਲੋਕਡਾਊਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸੀ ਹੁਣ ਹਜ਼ਾਰਾਂ ਤੋਂ ਗਿਣਤੀ ਕੇਸ ਦੀ ਟੱਪ ਗਈ ਹੈ ਅਤੇ ਹਲੇ ਅਸੀਂ ਲੋਕਡਾਊਨ ਨੂੰ ਅਵੋਇਡ ਕਰ ਰਹੇ ਹਾਂ ਅੱਜ ਜਿਹੜੀ ਪ੍ਰੀਮੀਅਰ ਡਗਫੋਰਡ ਦੀ ਡਰਾਫਟ ਪਲਾਨ ਲੀਕ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਲੋਕਡਾਊਨ ਨੂੰ ਅਵੋਇਡ ਕਰਾਂਗੇ ਜਿਹੜੀ ਗਵਰਨਮੈਂਟ ਦੀ ਲੀਕਡ ਪਲਾਨ ਹੈ ਡਰਾਫਟ ਲੀਕ ਪਲਾਨ ਹੈ ਉਹਦੇ ਵਿੱਚ ਵੀ ਇਹ ਗੱਲ ਹੋਈ ਹੈ ਸੋ ਕਿੱਥੇ ਕੁ ਲੱਗਦਾ ਤੁਹਾਨੂੰ ਹੱਦ ਮਿੰਟ ਇੱਕੋ ਹੀ ਆਪਣੇ ਪਾਸ
ਜਗਦੀਪ ਜੀ ਹੱਦ ਮੈਨੂੰ ਲੱਗਦਾ ਸਰਕਾਰ ਨੇ ਤਾਂਹੀਓ ਜਿਹੜਾ ਸਾਰਾ ਆਪਣੇ ਰੂਪ ਰੇਖਾ ਵੇਜ ਸਬਸਿਡੀ ਪ੍ਰੋਗਰਾਮ ਵੱਲ ਨੂੰ ਕਰ ਦਿੱਤੀ ਹੈ ਬਾਕੀ ਪ੍ਰੋਗਰਾਮਸ ਨੂੰ ਥੋੜ੍ਹਾ ਜਿਹਾ ਪਾਸੇ ਕਰਕੇ ਹਾਲਾਂਕਿ ਨਾ ਯੂਨੀਵਰਸਲ ਫਾਰਮ ਕੇਅਰ ਦੀ ਵੀ ਗੱਲ ਕੀਤੀ ਪਰ ਲਾਗੂ ਕਦੋਂ ਕਰਨਾ ਉਹ ਕੋਈ ਟਿੱਪਣੀ ਨਹੀਂ ਕੀਤੀ ਸੋ ਮੈਨੂੰ ਲੱਗਦਾ ਹੱਦ ਇਹ ਆ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਲੰਮੀ ਲੜਾਈ ਹੋ ਸਕਦੀ ਹੈ ਇਹ ਹਲੇ ਇਹਦਾ ਕੋਈ ਇਮੀਡੀਏਟ ਨਹੀਂ ਲੱਗਦਾ ਖਤਮ ਹੋਣ ਵਾਲੀ ਇਹ ਸਮੱਸਿਆ ਹੈਗੀ ਹੈ ਤੇ ਲੋਕਡਾਊਨ ਮੈਨੂੰ ਨਹੀਂ ਲੱਗਦਾ ਕੋਈ ਵੀ ਸਰਕਾਰ ਚਾਹੇ ਫੈਡਰਲ ਹੈ ਪ੍ਰੋਵਿੰਸ਼ੀਅਲ ਹੈ
ਥੈਂਕ ਯੂ
ਉਹਨੂੰ ਪ੍ਰਮੋਟ ਕਰੇਗੀ ਜੀ
ਥੈਂਕ ਯੂ ਪੰਜਾਬੀ ਫੂਡ ਸੇਵਾ ਤੋਂ ਜਗਰਾਜ ਸਿੱਧੂ ਹੋਣਾ ਜੀ ਦਾ ਕਹਿਣਾ ਕਿ ਜਗਰਾਜ ਸਿੱਧੂ ਜੀ ਨਾਲ ਹੀ ਆਪਣੇ ਨਾਲ ਜੀ ਜਗਰਾਜ ਸਿੱਧੂ ਜੀ ਦਾ ਕਹਿਣਾ ਕਿ ਜੇ ਉਹ ਵੀ ਪੰਜਾਬੀ ਫੂਡ ਸੇਵਾ ਦੀ ਇਸ ਸਮੇਂ ਯੂਨਿਟ ਦੇ ਵਿੱਚ ਸਮਾਨ ਪਿਆ ਆ ਅਗਰ ਕੋਈ ਲੋੜਵੰਦ ਤੁਹਾਨੂੰ ਪਤਾ ਹੈ ਜਾਂ ਫਿਰ ਕੋਈ ਤੁਸੀਂ ਜਾਣਦੇ ਹੋ ਜਾਂ ਖੁਦ ਲੋੜਵੰਦ ਹੋ ਆਟਾ ਦਾਲਾਂ ਚੌਲ ਬਹੁਤ ਸਮਾਨ ਪਿਆ ਉਹ ਲੈ ਜਾਓ ਕਿਉਂਕਿ ਉਹਨਾਂ ਨੇ ਯੂਨਿਟ ਹੁਣ ਖਾਲੀ ਕਰਨੀ ਆ ਉਹ ਹੋਰ ਰੈਂਟ ਉਹਨਾਂ ਨੇ ਯੂਨਿਟ ਦਾ ਨਹੀਂ ਦੇਣਾ ਗਾ ਜਾਂ ਜਿਸ ਨੇ ਯੂਨਿਟ ਦਿੱਤੀ ਸੀਗੀ ਮੇਰਾ ਖਿਆਲ ਇਹ ਫ੍ਰੀ ਆਫ ਰੈਂਟ ਦਿੱਤੀ ਹੋਈ ਸੀਗੀ ਕਿ ਅੱਗੇ ਉਹ ਯੂਨਿਟ ਖਾਲੀ ਕਰਕੇ ਉਹਨਾਂ ਨੂੰ ਦੇਣੀ ਹੈ 416-302-3600 ਦੇ ਉੱਤੇ ਸੰਪਰਕ ਕਰ ਲਵੋ ਕਿਸੇ ਲੋੜਵੰਦ ਨੂੰ ਤੁਸੀਂ ਆਟਾ ਦੌਲ ਚਾਲਾਂ ਜਾਂ ਹੋਰ ਗਰੋਸਰੀ ਦਾ ਸਮਾਨ ਦੇਣਾ 416-302-3600 ਦਿਓ ਆ ਗਿਆ ਫਿਰ ਮਿਲਦੀ ਉਮੀਦ ਦੇ ਨਾਲ
ਸਤਿ ਸ੍ਰੀ ਅਕਾਲ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
ओंटेरियो के स्कूलों को सुरक्षित रूप से फिर से खोलने में हम सभी को अपनी भूमिका निभानी है इसीलिए हमारे बच्चों को सुरक्षित रखने के लिए ओंटेरियो सरकार ने एक व्यापक योजना विकसित करने के लिए डॉक्टरों स्वास्थ्य अधिकारियों स्कूल बोर्ड्स और शिक्षकों के साथ काम किया साथ मिलकर काम करते हुए हमारी योजना में शारीरिक दूरी रखना स्कूल्स में अधिक नर्सेज रखना मास्क पहनना ज्यादा सफाई और हैंड सैनिटाइजेशन तथा छात्रों और स्कूल कर्मचारियों की भलाई सुनिश्चित करने के लिए अन्य उपाय शामिल हैं। अधिक जानने के लिए कृपया ontario.ca/reopeningschools पर जाएं। ओंटेरियो सरकार द्वारा भुगतान किया गया
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ ਜੀ ਹਾਂ ਸਨਪੈਕ ਗੁਦਰਾ ਸਾਹਿਬ ਦੇ ਬਿਲਕੁਲ ਲਾਗੇ 11 ਸਨਪੈਕ ਬੁਲੇਵਾਰਡ ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ ਜਿੱਥੇ ਦੁਨੀਆ ਭਰ ਦੀ ਫੈਬਰਿਕ ਖੁੱਲਾ ਕੱਪੜਾ ਰੈਡੀਮੇਡ ਕੱਪੜਾ ਵੇਅਰ ਹਾਊਸ ਕੀਮਤਾਂ ਦੇ ਉੱਪਰ ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ ਜੀ ਹਾਂ ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ 905-694-9997 ਤੇ ਸੰਪਰਕ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ
टीम एंड किंग ऑफ प्री कंस्ट्रक्शन होम्स एंड कॉन्डोज लाए हैं आपके लिए नए और बेहतरीन प्रोजेक्ट्स। टाउन होम्स इन बर्लिंगटन स्टार्टिंग फ्रॉम 669,000 क्लोजिंग 2022 में। टाउन होम्स एंड सिंगल इन ब्रैम्पटन ईस्ट एंड वेस्ट साइड जिनकी प्राइसेस शुरू हो रही है 7 लाख से। फेस्टिवल कॉन्डोज इन वॉन मेट्रोपोलिटन जिनकी प्राइसेस शुरू हो रही है 4 लाख से। इसके अलावा स्टोविल और ब्रैंडफोर्ड में नए प्रोजेक्ट्स। फॉर एक्सक्लूसिव एंड प्रायोरिटी एक्सेस प्लीज कॉल प्री कंस्ट्रक्शन टीम बाय हिना रब 416-320-3320 और गो टू precornhouse.com।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
कार टायर सर्दियों के लिए गाड़ियों के टायर तब्दील